ਵਾਹਿਗੁਰੂ ਜੀ। ਤਿੰਨ ਬੇਦੀਆਂ ਕੀ ਕੁਰ ਵਿਖੈ, ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦੇ, ਜਹ ਤੈ ਪਏ ਸਹਾਈ। ਤਿਨ ਇਹ ਕਲਮੋ ਧਰਮ ਚਲਾਇਓ, ਸਭ ਸਾਧਨ ਕੋ ਰਾਹੋ ਬਤਾਇਓ, ਜੋ ਤਾਕੇ ਮਾਰਗ ਮਹਿ ਆਏ, ਤੇ ਕਬੂ ਨਹੀਂ ਪਾਪ ਸੰਤਾਏ। ਜੇ ਜੇ ਪੰਥ ਤਵਨ ਕੇ ਪਰੇ, ਤਾਪ ਪਾਪ ਤਿਨਕੇ ਪ੍ਰਭ ਹਰੇ, ਦੁਖ ਭੁਖ ਕਬੂ ਨਾ ਸੰਤਾਏ, ਜਾਲ ਕਾਲ ਕੇ ਬੀਚ ਨ ਆਏ। ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਤਾਸ ਚਰਨ ਲੈ ਹਿਰਦੈ ਬਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਵੋ, ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਣ ਸ਼ਬਦ ਸਰੇ। ਗਾਵਹ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ। ਗਾਵਹ ਇੰਦਰਾਦ ਭਗਤ ਪ੍ਰਹਲਾਦਿਕ, ਆਤਮ ਰਸ ਜਿਨ ਜਾਣਿਓ, ਕਵ ਕਲ ਸੁਜਸ ਗਾਵੋ ਗੁਰ ਨਾਨਕ, ਰਾਜ ਜੋਗ ਜਿਨ ਮਾਣਿਓ। ਸਤਨਾਮ ਸ੍ਰੀ ਵਾਹਿਗੁਰੂ ਜੀ। ਪੁੱਛਣ ਗੱਲ ਇਮਾਨ ਦੀ, ਕਾਜੀ ਮੁੱਲਾ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ, ਲੱਖ ਨ ਸਕੈ ਕੁਦਰਤ ਕੋਈ। ਪੁੱਛਣ ਫੋਲ ਕਿਤਾਬ ਨੋ, ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ, ਸੁਭ ਅਮਲਾਂ ਬਾਜੋ ਦੋਨੋਂ ਰੋਈ। ਹਿੰਦੂ ਮੁਸਲਮਾਨ ਦੋਏ, ਦਰਗਹ ਅੰਦਰ ਲਹਿਨ ਨਟ ਹੋਈ, ਕੱਚਾ ਰੰਗ ਕੁਸੁੰਬਦਾ, ਪਾਣੀ ਧੋਤੈ ਥਿਰ ਨਰ ਹੋਈ। ਕਰਨ ਬਖੀਲੀ ਆਪ ਵਿੱਚ, ਰਾਮ ਰਹੀਮ ਇੱਕ ਥਾਂ ਖਲੋਈ, ਰਾਹੇ ਸ਼ੈਤਾਨੀ ਦੁਨੀਆਂ ਗੋਈ, ਰਾਹੇ ਸ਼ੈਤਾਨੀ ਦੁਨੀਆਂ ਗੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ, ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਆਪਾਂ ਸਾਰੇ ਵੀਕਐਂਡ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਜਿਵੇਂ ਸਤਿਕਾਰਯੋਗ ਸਰਦਾਰ ਸਨਮੋਹਨ ਸਿੰਘ ਜੀ ਸੋਢੀ ਸਾਹਿਬ ਦੱਸ ਰਹੇ ਸਨ ਵੀ ਅੱਜ ਦਾ ਦਿਹਾੜਾ ਜਿੱਥੇ ਅਸੀਂ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਨਾਲ ਨਾਲ ਉਹਨਾਂ ਨਵੰਬਰ 84 ਦੇ ਸ਼ਹੀਦਾਂ ਨੂੰ ਵੀ ਯਾਦ ਕਰ ਰਹੇ ਹਾਂ। ਸ਼ਹੀਦ ਭਾਈ ਬੇਅੰਤ ਸਿੰਘ ਜੀ, ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਬਦਲਾ ਲਿਆ, ਖਾਲਸੇ ਪੰਥ ਦਾ ਇਹ ਵਿਰਸਾ ਰਿਹਾ ਹੈ। ਅੱਜ ਤੱਕ ਆਪਣੇ ਗੁਰੂ ਘਰਾਂ ਦੀ ਬੇਅਦਬੀ ਕਰਨ ਵਾਲਾ ਦੋਖੀ, ਗੁਰੂ ਘਰ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਵੈਰੀ ਖਾਲਸੇ ਨੇ ਛੱਡਿਆ ਨਹੀਂ। ਬੱਸੇ ਰੰਗੜ ਤੋਂ ਲੈ ਕੇ ਅਹਿਮਦ ਸ਼ਾਹ ਅਬਦਾਲੀ ਤੱਕ, ਜਹਾਨ ਖਾਨ ਅਤੇ ਕਾਜੀ ਅਬਦੁਲ ਰਜ਼ਾਕ, ਕਿੰਨਿਆਂ ਦਾ ਨਾਂ ਲਈਏ, ਮੋਮਨ ਖਾਂ, ਸਭ ਸਿੰਘਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ, ਉਹਨਾਂ ਨੂੰ ਤੇਗ ਦੀ ਘਾਟ ਉਤਾਰਿਆ। ਇਸੇ ਤਰ੍ਹਾਂ ਇੰਦਰਾ ਗਾਂਧੀ ਨੇ ਬੇਅਦਬੀ ਕੀਤੀ ਅਤੇ ਭਾਈ ਬੇਅੰਤ ਸਿੰਘ ਜੀ ਨੇ ਉਸ ਨੂੰ ਸੋਧਾ ਲਾ ਕੇ ਸ਼ਹੀਦੀ ਪ੍ਰਾਪਤ ਕੀਤੀ 1984 ਦੇ ਵਿੱਚ। ਪਰ ਉਸ ਤੋਂ ਬਾਅਦ ਹਜ਼ਾਰਾਂ ਬੇਗੁਨਾਹਾਂ ਲੋਕਾਂ ਨੂੰ, ਗੁਰੂ ਕੇ ਸਿੱਖਾਂ ਨੂੰ ਗਲਾਂ ਵਿੱਚ ਟੈਰ ਪਾ ਪਾ ਕੇ ਜਿਉਂਦੇ ਸਾੜਿਆ ਗਿਆ, ਮਨੁੱਖਤਾ ਦਾ ਕਹਾਣ ਕੀਤਾ ਗਿਆ, ਕਤਲੋਗਾਰਤ ਕੀਤੀ ਗਈ। ਉਹਨਾਂ ਸਾਰਿਆਂ ਸ਼ਹੀਦਾਂ ਨੂੰ ਆਪਾਂ ਯਾਦ ਕਰ ਰਹੇ ਹਾਂ। ਖਾਲਸਾ ਜੀ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਮਿਸ਼ਨ ਹੀ ਐਸਾ ਹੈ। ਗੁਰਬਾਣੀ 'ਚ ਇੱਕ ਪੰਗਤੀ ਆਉਂਦੀ ਹੈ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਜੇ ਕੋਈ ਸੱਚ ਬੋਲੇ ਨਾ, ਝੂਠੇ ਨੂੰ ਅੱਗ ਲੱਗਦੀ ਹੈ। ਝੂਠੇ ਕੋਲੋਂ ਸੱਚ ਬਰਦਾਸ਼ਤ ਨਹੀਂ ਹੁੰਦਾ। ਜਦੋਂ ਦੀ ਦੁਨੀਆ ਬਣੀ ਹੈ, ਸੱਚ ਅਤੇ ਝੂਠ ਦੀ ਲੜਾਈ ਹੈ, ਕਿਸੇ ਜਾਤੀ ਦੀ ਲੜਾਈ ਨਹੀਂ, ਕਿਸੇ ਧਰਮ ਦੀ ਲੜਾਈ ਨਹੀਂ, ਕਿਸੇ ਮਜ਼ਹਬ ਦੀ ਲੜਾਈ ਨਹੀਂ, ਕਿਸੇ ਦੇਸ਼ ਦੀ ਲੜਾਈ ਨਹੀਂ। ਜਦੋਂ ਵੀ ਲੜਾਈ ਹੁੰਦੀ ਹੈ, ਸੱਚ ਝੂਠ 'ਚ ਹੁੰਦੀ ਹੈ। ਇੱਕ ਪਾਸੇ ਸਵਾਰਥ, ਮਤਲਬ ਪ੍ਰਸਤੀ, ਖੁਦਗਰਜੀ, ਉਹ ਝੂਠ ਦਾ ਸਹਾਰਾ ਲੈਂਦੀ ਹੈ। ਦੂਜੇ ਪਾਸੇ ਪਰਮਾਰਥ, ਤਿਆਗ, ਬੈਰਾਗ, ਉਹ ਸੱਚ ਦਾ ਆਸਰਾ ਲੈਂਦੇ ਨੇ। ਸੱਚ ਦੀਆਂ ਵੀ ਫੌਜਾਂ ਨੇ, ਝੂਠ ਦੀਆਂ ਵੀ ਫੌਜਾਂ ਨੇ। ਸੱਚ ਦੀਆਂ ਫੌਜਾਂ ਕਿਹੜੀਆਂ ਨੇ? ਸੱਤ, ਸੰਤੋਖ, ਦਇਆ, ਧਰਮ, ਸੱਚ, ਸੁੱਚ, ਨੇਕੀ, ਪਰਉਪਕਾਰ, ਤਿਆਗ, ਬੈਰਾਗ, ਇਹ ਸਾਧ ਸੱਚ ਦੀਆਂ ਫੌਜਾਂ ਨੇ। ਇਹ ਸੱਚ ਦੇ ਯੋਧੇ ਨੇ, ਇਹ ਸੱਚ ਦੇ ਜਰਨਲ ਕਰਨਲ ਨੇ। ਦੂਜੇ ਪਾਸੇ ਝੂਠ ਦੇ ਵੀ ਜਰਨਲ ਕਰਨਲ ਨੇ। ਉਹ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਬਖੀਲੀ, ਦਵੈਸ਼, ਨਿੰਦਾ, ਚੁਗਲੀ, ਆਲਸ, ਇਹ ਸਾਰੀਆਂ ਬੁਰਾਈਆਂ ਜਿਹੜੀਆਂ ਸਾਡੇ ਅੰਦਰ, ਇਹ ਜੰਗ ਸਾਡੇ ਅੰਦਰ ਹੀ ਚੱਲਦਾ, ਅੰਦਰੋਂ ਫਿਰ ਬਾਹਰ ਆਉਂਦਾ। ਲੜਾਈ ਕਿੱਥੋਂ ਹੁੰਦੀ? ਜਦੋਂ ਸਾਡੇ ਮਨਾਂ 'ਚ ਫਰਕ ਪੈ ਜਾਂਦਾ, ਦੁਸ਼ਮਣ ਕੌਣ ਹੈ? ਮਹਾਰਾਜ ਭਰਥਰੀ ਲਿਖਦੇ ਨੇ, ਦੁਸ਼ਮਣ ਹੀ ਦੁਸ਼ਮਣ ਹੈ। ਦੁਸ਼ਮਣ ਦੁਸ਼, ਦੂਸ਼ਿਤ ਹੋ ਗਿਆ, ਗੰਦਾ ਹੋ ਗਿਆ। ਮਨ, ਕਈ ਵਾਰੀ ਹੁੰਦਾ ਬੜੇ ਸੱਕੇ ਦੋਸਤਾਂ ਵਿੱਚ ਮਨ 'ਚ ਫਰਕ ਪਿਆ, ਇੱਕ ਬੈਠਾ ਅਮਰੀਕਾ 'ਚ, ਦੂਜਾ ਬੈਠਾ ਇੰਡੀਆ ਵਿੱਚ, ਇੰਗਲੈਂਡ ਵਿੱਚ, ਆਸਟ੍ਰੇਲੀਆ ਵਿੱਚ, ਇੱਥੇ ਬੈਠੇ ਦੇ ਮਨ 'ਚ ਮਾੜਾ ਜਿਹਾ ਫਰਕ ਆਉਣ ਦੀ ਦੇਰ ਹੈ। ਹੋ ਸਕਦਾ ਤੁਹਾਡੇ ਵਿੱਚੋਂ ਕਈਆਂ ਨੇ ਗੱਲ ਫੀਲ ਕੀਤੀ ਹੋਵੇ, ਇੱਥੇ ਬੈਠੇ ਹਾਂ ਅਤੇ ਸਾਡੇ ਮਨ 'ਚ ਵਿਚਾਰ ਆ ਗਿਆ ਵੀ ਉਹ ਸਾਡਾ ਦੋਸਤ ਠੀਕ ਨਹੀਂ, ਸਾਡੇ ਤੋਂ ਪਹਿਲਾਂ ਉਹਦੇ ਮਨ 'ਚ ਆ ਜਾਣਾ। ਮਨ ਦੂਸ਼ਿਤ ਹੋ ਗਿਆ, ਦੁਸ਼ਮਣ ਹੋ ਗਏ। ਦੁਸ਼ਮਣ, ਦੁਸ਼ਮਣ ਹੀ ਦੁਸ਼ਮਣ ਹੈ, ਹੋਰ ਕੋਈ ਦੁਸ਼ਮਣ ਨਹੀਂ। ਲੜਾਈਆਂ ਝਗੜੇ ਦੁਨੀਆਂ ਵਿੱਚ, ਮੁਲਕਾਂ ਵਿੱਚ, ਕੌਮਾਂ ਵਿੱਚ, ਜਾਤੀਆਂ ਵਿੱਚ ਹੁੰਦੇ ਆਏ, ਉਦੋਂ ਜਦੋਂ ਮਨ ਵਿੱਚ ਦੂਸ਼ਿਤ ਭਾਵ ਆਇਆ। ਮੇਰਾ ਗੁਰੂ ਨਾਨਕ ਉਸ ਦੂਸ਼ਿਤ ਭਾਵ ਨੂੰ ਕੱਢਣ ਲਈ ਆਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਸਾਹਿਬ ਜੀ ਨੇ ਉਹ ਭਾਵ ਇਨਸਾਨ ਨੂੰ ਕੇਵਲ ਇਨਸਾਨ ਬਣਨ ਲਈ ਕਿ ਤੂੰ ਬੰਦਾ ਬਣ। ਸਾਧ ਸੰਗਤ ਜੀ, ਇਹ ਵੀ ਇੱਕ ਬਦਕਿਸਮਤੀ ਹੈ ਵੀ ਕਦੀ ਕਿਸੇ ਮੱਝ ਨੂੰ ਇਹ ਕਹਿਣਾ ਨਹੀਂ ਪੈਂਦਾ ਤੂੰ ਮੱਝ ਬਣ, ਕੁੱਤੇ ਨੂੰ ਨਹੀਂ ਕਹਿਣਾ ਪੈਂਦਾ ਕੁੱਤਾ ਬਣ, ਗਧੇ ਨੂੰ ਨਹੀਂ ਕਹਿਣਾ ਪੈਂਦਾ ਗਧਾ ਬਣ, ਸਿਰਫ ਬੰਦੇ ਨੂੰ ਕਹਿਣਾ ਪੈਂਦਾ ਓਏ ਬੰਦਾ ਬਣ। ਕਿਉਂਕਿ ਬੰਦਾ ਆਪਣੀ ਚਾਲ ਤੋਂ ਪਰੇ ਹੋ ਜਾਂਦਾ ਹੈ, ਇਹਦੀ ਮਨ ਦੀ ਚੰਚਲ ਬਿਰਤੀ ਇਹਨੂੰ ਕਈ ਪਾਸੇ ਲੈ ਜਾਂਦੀ ਹੈ। ਅਤੇ ਗੁਰੂ ਨਾਨਕ ਸਾਹਿਬ ਜੀ ਜਦੋਂ ਆਏ ਨੇ, ਉਦੋਂ ਸਮਾਜ ਦੀ ਇਹ ਹਾਲਤ ਉਹਨਾਂ ਨੇ ਵੇਖੀ ਹੈ। ਆਪ ਜੀ ਸਾਰੀ ਦੁਨੀਆ ਵਿੱਚ ਗਏ ਨੇ, ਧਰਮ ਸਥਾਨਾਂ 'ਤੇ, ਕੇਂਦਰੀ ਸਥਾਨਾਂ 'ਤੇ। ਮੁਸਲਮਾਨਾਂ ਦਾ ਸਭ ਤੋਂ ਵੱਡਾ ਸਥਾਨ ਮੱਕਾ, ਕੱਲ੍ਹ ਆਪਾਂ ਗੱਲ ਕੀਤੀ ਸੀ, ਇਹ ਕਥਾ ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਵਿੱਚ ਲਿਖੀ ਹੈ। 32ਵੀਂ ਪੌੜੀ ਆਪਾਂ ਕੱਲ੍ਹ ਪੜ੍ਹੀ ਸੀ, ਸੁਣੀ ਸੀ, 33ਵੀਂ ਪੌੜੀ ਅੱਜ ਆਪਾਂ ਵਿਚਾਰ ਲਈਏ। ਮੱਕੇ ਦੇ ਵਿੱਚ ਹੀ ਕਾਜ਼ੀ ਮੁੱਲਾ ਇਕੱਠੇ ਹੋ ਗਏ ਨੇ, ਜਦੋਂ ਮਹਾਰਾਜ ਨੇ ਮੱਕਾ ਫੇਰਿਆ ਚਰਨਾਂ ਦੇ ਨਾਲ, ਪਹਿਲਾਂ ਤਾਂ ਉਹਨਾਂ ਨੂੰ ਨਹੀਂ ਸੀ ਪਤਾ ਇਹ ਸਧਾਰਨ ਦੇ ਕੱਪੜਿਆਂ ਵਿੱਚ ਕੌਣ ਬੈਠਾ, ਪਰ ਜਦੋਂ ਉਹਨਾਂ ਨੇ ਜਾਰੀ ਸ਼ਕਤੀ ਵੇਖ ਲਈ ਹੋਏ ਹੈਰਾਨ ਕਰੇਨ ਜੁਹਾਰੀ। ਜੁਹਾਰੀ ਕਹਿੰਦੇ ਇੱਦਾਂ ਸਲਾਮ ਕਰਨੀ, ਹੈਰਾਨ ਹੋ ਕੇ ਸੱਚੇ ਪਾਤਸ਼ਾਹ ਨੂੰ ਸਲਾਮ ਕਰਦੇ ਨੇ, ਮੱਥਾ ਟੇਕਦੇ ਨੇ, ਨਮਸਕਾਰ ਕਰਦੇ ਨੇ, ਸਿਜਦਾ ਕਰਦੇ ਨੇ। ਅਤੇ ਫਿਰ ਸਾਰੇ ਮੱਕੇ ਦੇ ਮੁਜਾਵਰ ਕਾਜੀ ਮੁਲਾਣੇ ਇਕੱਠੇ ਹੋ ਗਏ ਨੇ ਅਤੇ ਗੁਰੂ ਸਾਹਿਬ ਕੋਲੋਂ ਇਮਾਨ ਦੀ ਗੱਲ ਪੁੱਛਦੇ ਨੇ। ਇਮਾਨ ਧਰਮ ਕੀ ਕਹਿੰਦਾ, ਮਜ਼ਹਬ ਦੀ ਅਸਲ ਸਿੱਖਿਆ ਕੀ ਹੈ? ਸਾਧ ਸੰਗਤ ਜੀ, ਜਦੋਂ ਕੋਈ ਮਹਾਂਪੁਰਸ਼ ਦੁਨੀਆਂ 'ਤੇ ਆਉਂਦੇ ਨੇ ਉਹ ਲੋਕਾਂ ਨੂੰ ਅੰਦਰੂਨੀ ਗੱਲ ਦੱਸਦੇ ਨੇ, ਸਹੀ ਗੱਲ ਦੱਸਦੇ ਨੇ, ਸੱਚੀ ਗੱਲ ਦੱਸਦੇ ਨੇ। ਕਿਸੇ ਧਰਮ ਦੇ ਮਹਾਂਪੁਰਸ਼ ਦੀ ਨਿੰਦਾ ਕਰਨ ਦਾ ਸਾਨੂੰ ਕੋਈ ਹੱਕ ਨਹੀਂ ਜੀ। ਜਿਹੜਾ ਕਿਸੇ ਧਰਮ ਦੇ ਪੈਗੰਬਰ ਨੂੰ ਮਾੜਾ ਕਹਿੰਦਾ, ਕਿਸੇ ਨੂੰ ਵੀ, ਭਾਵੇਂ ਉਹ ਹਜ਼ਰਤ ਈਸਾ ਜੀ ਹਨ, ਭਾਵੇਂ ਉਹ ਮੁਹੰਮਦ ਸਾਹਿਬ ਜੀ ਹਨ, ਭਾਵੇਂ ਰਾਮ ਚੰਦਰ ਜੀ ਹਨ, ਭਾਵੇਂ ਕ੍ਰਿਸ਼ਨ ਜੀ ਹਨ, ਕੋਈ ਵੀ ਹੈ, ਉਹਨੂੰ ਆਪਾਂ ਨਿੰਦਣਾ ਨਹੀਂ। ਜੇ ਅਸੀਂ ਕਿਸੇ ਦੇ ਪੈਗੰਬਰ ਦੀ ਨਿੰਦਾ ਕਰਦੇ ਹਾਂ ਉਹ ਸਾਡੇ ਦੀ ਕਰਦੇ ਹਾਂ, ਨਾ ਸਾਨੂੰ ਪਤਾ ਹੁੰਦਾ ਅਤੇ ਨਾ ਦੂਜੇ ਨੂੰ ਪਤਾ ਹੁੰਦਾ। ਨਿੰਦਾ ਹੁੰਦੀ ਕਦੋਂ ਹੈ? ਨਿੰਦਾ ਅਸੀਂ ਉਹਦੀ ਕਰਦੇ ਹਾਂ ਜਿਹਨੂੰ ਅਸੀਂ ਜਾਣਦੇ ਨਹੀਂ, ਜਿਹਦਾ ਸਾਨੂੰ ਗਿਆਨ ਨਹੀਂ ਹੁੰਦਾ। ਜਦੋਂ ਕਿਸੇ ਨੂੰ ਗਿਆਨ ਹੋ ਜਾਵੇ ਉਹ ਕਿਸੇ ਦੀ ਨਿੰਦਾ ਨਹੀਂ ਕਰਦਾ। ਮੁਹੰਮਦ ਸਾਹਿਬ ਜੀ ਦੀ ਲਾਈਫ, ਉਹਨਾਂ ਦੀ ਜ਼ਿੰਦਗੀ ਪੜ੍ਹੀਏ, ਉਹਨਾਂ ਦੀ ਹਿਸਟਰੀ ਪੜ੍ਹੀਏ, ਬੜੀ ਵਧੀਆ ਤਿਆਗ ਅਤੇ ਬੈਰਾਗ ਵਾਲੀ ਜ਼ਿੰਦਗੀ ਸੀ। ਜਦੋਂ ਮਦੀਨੇ 'ਚ 10 ਸਾਲ ਰਹੇ ਨੇ, ਇੱਕ ਕੰਬਲ ਸੀ ਉਹਨਾਂ ਦੇ ਕੋਲ, ਅੱਧਾ ਆਪਣੇ ਥੱਲੇ ਲੈਂਦੇ ਸੀ, ਅੱਧਾ ਉੱਤੇ ਲੈਂਦੇ ਸੀ। ਖਾਣ ਨੂੰ ਕੇਵਲ ਕੁਝ ਖਜੂਰਾਂ ਆਉਂਦੀਆਂ ਸੀ। 10,000 ਉਹਨਾਂ ਦੇ ਕੋਲ ਫੌਜ ਹੋ ਗਈ ਸੀ, ਉਹਨਾਂ ਦੇ ਮੁਰੀਦ, ਉਹਨਾਂ ਦੇ ਚੇਲੇ। 175 ਮੁਰੀਦਾਂ ਨਾਲ ਉਹਨਾਂ ਨੂੰ ਮੱਕੇ ਤੋਂ ਕੱਢਿਆ ਗਿਆ ਸੀ। ਜਦੋਂ ਉਹਨਾਂ ਨੂੰ ਮੱਕੇ ਤੋਂ ਕੱਢਿਆ ਗਿਆ, ਉਹਨੂੰ ਕਹਿੰਦੇ ਨੇ ਹਿਜਰੀ ਸੰਮਤ ਸ਼ੁਰੂ ਹੋਇਆ, ਹਿਜਰ ਪਿਆ, ਵਿਛੋੜਾ ਪਿਆ ਮੱਕੇ ਨਾਲ। ਮੱਕੇ ਤੋਂ ਉਹਨਾਂ ਨੂੰ ਕੱਢ ਦਿੱਤਾ ਸੀ ਉੱਥੋਂ ਦੇ ਲੋਕਾਂ ਨੇ। ਉਹ ਮਦੀਨੇ ਚਲੇ ਗਏ 360 ਕੋਹ ਦੂਰ। ਉੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ 10 ਸਾਲ ਕੱਟੇ ਬੜੀ ਔਖਿਆਈ ਵਿੱਚ, ਪਰ ਉਹਨਾਂ ਦਾ ਪ੍ਰਚਾਰ, ਉਹਨਾਂ ਦੇ ਵਿਚਾਰ ਲੋਕਾਂ ਨੂੰ ਇੰਨਾ ਪ੍ਰਭਾਵਿਤ ਕੀਤਾ, 10,000 ਉਹਨਾਂ ਦਾ ਮੁਰੀਦ ਬਣ ਗਿਆ। ਉਹ 10,000 ਮੁਰੀਦ ਨਾਲ ਹੀ ਉਹਨਾਂ ਨੇ ਕਰਬਲਾ ਦੇ ਜੰਗ ਵਿੱਚ ਆਪਣੇ ਦੁਸ਼ਮਣਾਂ ਨੂੰ ਫਤਿਹ ਕੀਤਾ ਸੀ, ਉੱਥੋਂ ਫੌਜ ਚੜ੍ਹੀ ਸੀ। ਤੋ ਉਹ ਤਿਆਗ ਅਤੇ ਬੈਰਾਗ ਅਤੇ ਉਹਨਾਂ ਦਾ ਜੋ ਗਿਆਨ ਸੀ ਉਹਦੇ 'ਚ ਕੋਈ ਸਾਨੂੰ ਸ਼ੱਕ ਨਹੀਂ ਹੋਣਾ ਚਾਹੀਦਾ। ਪਰ ਬਦਕਿਸਮਤੀ, ਬਾਅਦ ਵਾਲੇ ਲੋਕ ਚੰਗੀਆਂ ਗੱਲਾਂ ਭੁੱਲ ਜਾਂਦੇ ਨੇ ਅਤੇ ਸ਼ਰ੍ਹਾਂ ਨੂੰ ਕੱਟੜ ਹੋ ਕੇ ਵੀ ਆਹ ਹੀ ਗੱਲ ਇੱਦਾਂ ਹੀ ਹੈ, ਬਸ ਇੱਦਾਂ ਹੀ ਕਰਨਾ, ਇਹ ਤਾਂ ਇੱਦਾਂ ਨਹੀਂ ਕਰਨ ਦੇਣਾ, ਬਾਹਰਲੀਆਂ ਗੱਲਾਂ ਉੱਤੇ ਜ਼ੋਰ ਦਿੰਦੇ ਨੇ, ਅੰਦਰੂਨੀ ਗੱਲਾਂ ਨੂੰ ਲੋਕ ਛੱਡ ਦਿੰਦੇ ਨੇ। ਕੋਈ ਧਰਮ ਹੋਵੇ, ਕੋਈ ਸਮਾਜ ਹੋਵੇ, ਅੱਜ ਸਾਡਾ ਵੀ ਇਹੀ ਹਾਲ ਹੈ। ਅਸੀਂ ਵੀ ਦੇਖਦੇ ਹਾਂ ਵੀ ਕੜਾ ਮੋਟਾ ਪਾਇਆ ਕਿ ਪਤਲਾ ਪਾਇਆ, ਸੱਜੇ ਪਾਸੇ ਪਾਇਆ ਕਿ ਖੱਬੇ ਪਾਸੇ ਪਾਇਆ, ਕਿਰਪਾਨ ਉੱਤੋਂ ਦੀ ਪਾਈ ਕਿ ਥੱਲਿਓਂ ਦੀ ਪਾਈ, ਦਾੜੀ ਬੰਨੀ ਹੈ ਕਿ ਖੁੱਲ੍ਹੀ ਹੈ। ਇਹ ਨਹੀਂ ਦੇਖਦੇ ਵੀ ਅੰਮ੍ਰਿਤ ਵੇਲੇ ਉੱਠਿਆ ਸੀ, ਕੋਈ ਨਾਮ ਸਿਮਰਨ ਕਰਦਾ, ਕੋਈ ਕਿਸੇ ਦੇ ਗਰੀਬ 'ਤੇ ਦਇਆ ਕਰਦਾ, ਕਿਸੇ ਭੁੱਖੇ ਨੂੰ ਰੋਟੀ ਦਿੰਦਾ, ਕਿਸੇ ਮਰੇ ਗਲੇ ਦੀ ਬਾਂਹ ਫੜਦਾ ਕਿਸੇ ਦੀ ਹੈ। ਇਹਦੇ ਅੰਦਰ ਪਿਆਰ, ਇਹਦੇ ਅੰਦਰ ਸ਼ਰਧਾ, ਇਹਦੇ ਅੰਦਰ ਭਗਤੀ, ਇਹਦੇ ਅੰਦਰ ਰੂਹਾਨੀਅਤ ਕੋਈ ਹੈ ਹੀ ਨਹੀਂ, ਕੋਈ ਦੇਖਦਾ, ਬਸ ਬਾਹਰੋਂ ਦੇਖਦੇ ਹਾਂ। ਅਤੇ ਮੈਂ ਕਹਿੰਦਾ ਬਾਹਰੋਂ ਦੂਜੇ ਨੂੰ ਕੀ ਦੇਖਣਾ, ਆਪਣੇ ਆਪ ਨੂੰ ਦੇਖਿਆ ਕਰੀਏ। ਗੁਰਬਾਣੀ ਸਾਰੀ ਆਪਣੇ ਆਪ ਨੂੰ ਦੇਖਣ ਨੂੰ ਕਹਿੰਦੀ ਹੈ, ਅਸੀਂ ਦੂਜਿਆਂ 'ਤੇ ਨਿਗ੍ਹਾ ਰੱਖਦੇ ਹਾਂ। ਸਾਰੀ ਜ਼ਿੰਦਗੀ ਆਪਣਾ ਟਾਈਮ ਖਰਾਬ ਉਹ ਬੰਦਾ ਕਰ ਲੈਂਦਾ ਜਿਹੜਾ ਦੂਜਿਆਂ 'ਤੇ ਨਿਗ੍ਹਾ ਰੱਖਦਾ, ਜਿਹੜਾ ਆਪਣੇ ਆਪ 'ਤੇ ਨਿਗ੍ਹਾ ਰੱਖਦਾ, ਆਪਣੀ ਆਤਮਾ 'ਤੇ ਨਿਗ੍ਹਾ ਰੱਖਦਾ, ਆਪਣਾ ਜੀਵਨ ਸਫਲਾ ਕਰ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਲੋਕ ਉੱਥੇ ਬੈਠੇ ਹੋਏ ਨੇ, ਆਪਣੇ ਆਪ ਨੂੰ ਧਰਮੀ ਕਹਾਉਂਦੇ ਨੇ, ਮੱਕੇ ਦੇ ਵਿੱਚ ਬੈਠੇ ਨੇ, ਪਰ ਅੰਦਰ ਕੋਈ ਗਿਆਨ, ਕੋਈ ਪ੍ਰਕਾਸ਼, ਕੋਈ ਰੂਹਾਨੀਅਤ ਕੁਛ ਨਹੀਂ। ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਸਮਝਾਇਆ ਵੀ ਰੱਬ ਤੁਸੀਂ ਤਾਂ ਇੱਥੇ ਹੀ ਬਣੀ ਬੈਠੇ ਹੋ, ਉਹ ਇਕੱਲਾ ਇਸ ਬਿਲਡਿੰਗ ਵਿੱਚ ਨਹੀਂ ਬੈਠਾ ਹੋਇਆ, ਉਹ ਸਾਰੇ ਪਾਸੇ ਹੈ, ਉਹ ਜਰੇ ਜਰੇ ਵਿੱਚ ਹੈ, ਉਹ ਕਣ ਕਣ ਵਿੱਚ ਹੈ, ਸਾਰੇ ਪਾਸੇ ਹੈ। ਦਸ ਜਿੱਧਰ ਖੁਦਾ ਦਾ ਘਰ ਨਹੀਂ ਉੱਧਰ ਮੇਰੇ ਪੈਰ ਕਰ ਦੇ। ਇਹ ਗੱਲ ਮੇਰੇ ਪਾਤਸ਼ਾਹ ਨੇ ਜਦੋਂ ਕਹੀ ਹੈ ਤੇ ਉੱਥੇ ਕਰਕੇ ਵਿਖਾ ਦਿੱਤੀ ਹੈ। ਸਮਝ ਆ ਗਈ ਉਹਨਾਂ ਨੂੰ ਵੀ ਇਹ ਪੀਰ ਦੇ ਬਚਨਾਂ 'ਚ ਕੋਈ ਬਲ ਹੈ, ਕੋਈ ਸ਼ਕਤੀ ਹੈ। ਸੱਚੇ ਪਾਤਸ਼ਾਹ ਨੂੰ ਸਵਾਲ ਕਰਦੇ ਨੇ, ਆਓ ਉਹ ਬਚਨ ਉੱਥੇ ਜਿਹੜੇ ਵਾਪਰੇ, ਜੋ ਕੁਝ ਮੱਕੇ 'ਚ ਹੋਇਆ। ਭਾਈ ਗੁਰਦਾਸ ਜੀ, ਕਿਉਂਕਿ ਭਾਈ ਗੁਰਦਾਸ ਜੀ ਦੀ ਗਵਾਹੀ ਬੜੀ ਨੇੜਲੀ ਗਵਾਹੀ ਹੈ। ਹਿਸਟਰੀ ਦੇ ਵਿੱਚ ਵੀ ਕਈ ਪੁਆਇੰਟ ਹੁੰਦੇ ਨੇ ਕਿ ਹਿਸਟਰੀ ਲਿਖਣ ਵਾਲਾ ਕਿੰਨਾ ਕੁ ਨੇੜੇ ਸੀਗਾ। ਭਾਈ ਗੁਰਦਾਸ ਜੀ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ, ਸਕੇ। ਗੁਰੂ ਅਮਰਦਾਸ ਜੀ ਦੇ ਸਕੇ ਭਤੀਜੇ ਸਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਣ ਤੋਂ ਕੋਈ 13-14 ਸਾਲ ਬਾਅਦ ਹੀ ਉਹਨਾਂ ਦਾ ਜਨਮ ਹੋ ਗਿਆ ਸੀਗਾ। ਅਤੇ ਜੇ ਆਪਾਂ ਕਹੀਏ ਵੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਜੋ ਕੁਝ ਸਿੱਖ ਜਿਉਂਦੇ ਸੀਗੇ, ਉਹਨਾਂ ਤੋਂ ਭਾਈ ਗੁਰਦਾਸ ਜੀ ਨੇ ਉਹ ਬਚਨ ਸੁਣੇ ਸੀਗੇ। ਇੱਕ ਤਾਂ ਉਹਨਾਂ ਨੇ ਆਪਣੇ ਤਾਇਆ ਜੀ ਦੇ ਗੁਰੂ ਅਮਰਦਾਸ ਸਾਹਿਬ ਦੇ ਕੋਲੋਂ ਵੀ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਸੁਣਿਆ। ਇਸ ਤੋਂ ਵੱਡਾ ਤਾਂ ਕੋਈ ਪ੍ਰਮਾਣ ਹੈ ਨਹੀਂ ਨਾ। ਗੁਰੂ ਅਮਰਦਾਸ ਜਿਹੜੀ ਗੱਲ ਕਹਿੰਦੇ ਹੋਣਗੇ ਉਹ ਸੱਚੀ ਹੋਏਗੀ। ਆਖੋ ਸ੍ਰੀ ਵਾਹਿਗੁਰੂ। ਫਿਰ ਬਾਬਾ ਬੁੱਢਾ ਜੀ ਉਹ ਵੀ ਦੱਸਦੇ ਸੀ। ਬਾਬਾ ਸ੍ਰੀ ਚੰਦ ਜੀ ਉਹ ਮੌਜੂਦ ਸੀ। ਕਿੰਨੇ ਕੁ ਮਹਾਂਪੁਰਸ਼ ਸੀ ਜਿਹੜੇ ਉਸ ਵੇਲੇ ਗੁਰੂ ਨਾਨਕ ਦੀ ਗੱਲ ਅੱਖੀਂ ਵੇਖੀ ਹੋਈ, ਕੰਨੀ ਸੁਣੀ ਹੋਈ, ਭਾਈ ਗੁਰਦਾਸ ਨੂੰ ਦੱਸ ਰਹੇ ਸਨ। ਇਹ ਹਿਸਟੋਰੀਕਲ ਪੱਖ ਤੋਂ ਇਹ ਜਿਹੜੀਆਂ ਵਾਰਾਂ ਨੇ ਨਾ, ਇਹਨਾਂ ਦਾ ਬਹੁਤ ਵੱਡਾ ਮਹੱਤਵ ਹੈ। ਇਹ ਪੱਕਾ ਸਬੂਤ ਹੈ ਉਸ ਵੇਲੇ ਦਾ। ਕਈ ਲੋਕ ਕਹਿੰਦੇ ਨਾ ਵੀ ਦੱਸੋ ਜੀ ਕਿਹਨੇ ਲਿਖੀ ਗੱਲ ਜੀ। ਅੱਜ ਕੱਲ੍ਹ ਦੀਆਂ ਲਿਖੀਆਂ ਨੂੰ ਮੰਨੀ ਜਾਂਦੇ ਆ, ਉਹਨਾਂ ਪੁਰਾਣੀਆਂ ਲਿਖਤਾਂ ਨੂੰ ਕੰਡੈਮ ਕਰੀ ਜਾਂਦੇ ਆ ਵੀ ਜਿਹੜੇ ਤੁਸੀਂ ਪੜ੍ਹ ਲਿਖੀਆਂ ਕੱਲ੍ਹ ਦੀਆਂ ਲਿਖੀਆਂ ਉਹ ਸੱਚੀਆਂ ਹੋ ਗਈਆਂ ਅਤੇ ਜਿਹੜੀਆਂ 400 ਸਾਲ ਪਹਿਲੀਆਂ ਲਿਖੀਆਂ ਉਹ ਝੂਠੀਆਂ ਹੋ ਗਈਆਂ। ਕਿੱਦਾਂ ਦਾ ਸਾਹ ਸਵੇਰੀ ਸਾਡਾ ਮਾਨਸਿਕ ਵਾਤਾਵਰਣ ਬਣ ਚੁੱਕਾ ਹੈ। ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਾਰੇ ਬੜੀ ਵੱਡੀ ਅਥੈਂਟਿਕ ਲਿਖਤ ਹੈ। ਪਹਿਲੀ ਵਾਰ ਭਾਈ ਗੁਰਦਾਸ ਜੀ ਦੀ ਪੁੱਛਣ ਗੱਲ ਇਮਾਨ ਦੀ ਕਾਜੀ ਮੁੱਲਾਂ ਇਕੱਠੇ ਹੋਈ। ਸਾਰੇ ਕਾਜੀ ਮੁੱਲਾਂ ਇਕੱਠੇ ਹੋ ਗਏ ਨੇ ਅਤੇ ਇਮਾਨ ਦੀ ਗੱਲ ਗੁਰੂ ਸਾਹਿਬ ਤੋਂ ਪੁੱਛਦੇ ਨੇ ਵੀ ਇਮਾਨ ਕੀ ਹੁੰਦਾ, ਧਰਮ ਕੀ ਹੁੰਦਾ, ਰੂਹਾਨੀਅਤ ਕੀ ਹੁੰਦੀ ਹੈ। ਵੱਡਾ ਸਾਂਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ। ਇਹ ਗੁਰੂ ਨਾਨਕ ਸਾਹਿਬ ਬੜਾ ਵੱਡਾ ਸਾਂਗ ਵਰਤਾ ਦਿੱਤਾ। ਉਹਨਾਂ ਦੀ ਉਹ ਕੁਦਰਤ ਨੂੰ, ਉਹਨਾਂ ਦੀ ਉਸ ਖੇਡ ਨੂੰ ਕੋਈ ਸਮਝ ਨਹੀਂ ਸਕਦਾ, ਕੋਈ ਜਾਣ ਨਹੀਂ ਸਕਦਾ। ਹੈਰਾਨ ਨੇ ਸਾਰੇ ਹੋਏ, ਹੈਰਾਨ ਕਰੇਣ ਜੁਹਾਰੀ ਹੈਰਾਨ ਸਨ। ਸਾਰਾ ਮੱਕਾ, ਸਾਰਾ ਉਹ ਇਲਾਕਾ, ਉਹ ਸਾਰਾ ਸ਼ਹਿਰ ਹੈਰਾਨ ਸੀ ਕਿ ਕੌਣ ਆ ਗਿਆ ਜਿਸ ਨੇ ਮੱਕੇ ਨੂੰ ਪੈਰਾਂ ਨਾਲ ਫੇਰ ਦਿੱਤਾ, ਐਡੀ ਵੱਡੀ ਤਾਕਤ ਦਾ ਮਾਲਕ। ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ। ਮੈਂ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਪੜ੍ਹਦਾ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਦਸਾਂ ਪਾਤਸ਼ਾਹੀਆਂ ਦੀ ਬਹੁਤ ਤਰ੍ਹਾਂ ਦੇ ਲੋਕਾਂ ਨਾਲ ਗੱਲਬਾਤ ਹੁੰਦੀ ਹੈ। ਹਿੰਦੂਆਂ ਨਾਲ ਹੁੰਦੀ ਹੈ, ਮੁਸਲਮਾਨਾਂ ਨਾਲ ਹੁੰਦੀ ਹੈ, ਬਾਦਸ਼ਾਹਾਂ ਨਾਲ ਹੁੰਦੀ ਹੈ। ਕਈ ਵਾਰੀ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਨੂੰ ਪੁੱਛਦਾ, ਕਈ ਵਾਰੀ ਸ਼ਾਹਜਹਾਨ ਪੁੱਛਦਾ, ਕਈ ਵਾਰੀ ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਪੁੱਛਦਾ। ਗੱਲਾਂ ਬਾਤਾਂ ਜਦੋਂ ਆਪਸ 'ਚ ਹੋਈਆਂ ਨੇ, ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਦਾ। ਮੈਂ ਇਹ ਗੱਲ ਦੇਖੀ ਗੁਰਪ੍ਰਤਾਪ ਸੂਰਜ ਵਿੱਚ ਬਾਰ ਬਾਰ ਆ ਜਾਂਦੀ ਹੈ ਕਿ ਹਰ ਮੁਸਲਮਾਨ ਬਾਦਸ਼ਾਹ ਜਾਂ ਮੁਸਲਮਾਨ ਫਕੀਰ ਜਾਂ ਮੁਸਲਮਾਨ ਵਕੀਲ ਗੁਰੂ ਕੋਲੋਂ ਇਹ ਜ਼ਰੂਰ ਪੁੱਛਦਾ, ਹਿੰਦੂ ਵੱਡੇ ਨੇ ਕਿ ਮੁਸਲਮਾਨ। ਪਤਾ ਨਹੀਂ ਕੀ ਗੱਲ ਹੈ। ਗੱਲ ਇਹ ਹੈ ਕਿ ਕੁਆਣਾ ਚਾਹੁੰਦੇ ਨੇ ਵੀ ਕਹਿ ਦੇਣ ਕਿ ਮੁਸਲਮਾਨ ਵੱਡੇ ਨੇ। ਸਾਰਿਆਂ ਵਿੱਚ ਪ੍ਰੋਬਲਮ ਹੁੰਦੀ ਹੈ। ਸਾਡੀ ਵੀ ਇੱਛਾ ਹੋਏਗੀ ਕਿ ਸਾਨੂੰ ਜਦੋਂ ਗੱਲ ਹੋਵੇ ਅਸੀਂ ਸਾਨੂੰ ਵੱਡਾ ਕਵੇ। ਹਿੰਦੂ ਦੀ ਇੱਛਾ ਹੁੰਦੀ ਹੈ ਵੀ ਸਾਨੂੰ ਵੱਡਾ ਕਵੇ ਅਤੇ ਮੁਸਲਮਾਨ ਦੀ ਵੀ ਇੱਛਾ ਵੀ ਸਾਨੂੰ ਵੱਡਾ ਕਹੋ। ਜੇ ਤਾਂ ਮੇਰੇ ਵੱਡਾ ਕੋਈ ਖੁਸ਼ਾਮਦ ਵਾਲਾ ਹੋਵੇ ਤਾਂ ਕਹਿ ਦੇਗਾ ਵੀ ਇਹਦੇ ਕੋਲੋਂ ਕੁਝ ਲੈਣਾ, ਕਹਿ ਦੇ ਹਾਂਜੀ ਮਹਾਰਾਜ ਮੁਸਲਮਾਨ ਹੀ ਵੱਡੇ ਹੁੰਦੇ ਨੇ। ਜੇ ਹਿੰਦੂ ਨੂੰ ਵਡਿਆਉਣਾ ਹੋਵੇ, ਹਾਂਜੀ ਹਾਂਜੀ ਹਿੰਦੂ ਹੀ ਵੱਡੇ ਹੁੰਦੇ ਨੇ। ਸਿੱਖਾਂ ਨੂੰ ਕੁਝ ਛਕਣਾ ਹੋਵੇ, ਕੜਾਹ ਪ੍ਰਸ਼ਾਦ ਦਾ ਕੱਪਾ, ਤਾਂ ਸਿੱਖ ਵੱਡੇ ਹੁੰਦੇ ਨੇ। ਪਰ ਖਾਲਸਾ ਜੀ ਜਿਹੜਾ ਰੂਹਾਨੀ ਮਹਾਂਪੁਰਸ਼ ਹੈ ਉਹ ਇੱਦਾਂ ਖੁਸ਼ਾਮਦ ਵਾਲੀਆਂ ਗੱਲਾਂ ਨਹੀਂ ਕਰਦਾ, ਕਰ ਹੀ ਨਹੀਂ ਸਕਦਾ, ਉਹਦੇ ਅੰਦਰੋਂ ਤਾਂ ਸੱਚ ਹੀ ਨਿਕਲਦਾ, ਉੱਥੇ ਸੱਚੇ ਹੀ ਸੱਚ ਨਿਬੜੈ। ਚੁਣ ਵੱਖ ਕੱਢੇ ਜੇ ਜਮਾਲਿਆ, ਥਾਂ ਨਾ ਪਾਏ ਕੂੜਿਆਰ ਮੁਕਾ ਲੈ ਦੋਸਤ, ਉੱਥੇ ਝੂਠ ਦਾ ਕੋਈ ਕੰਮ ਨਹੀਂ। ਪੁੱਛਣ ਫੋਲ ਕਿਤਾਬ ਨੂੰ, ਬਾਬਾ ਜੀ ਆਹ ਤੁਹਾਡੀ ਪੋਥੀ 'ਚ ਕੀ ਲਿਖਿਆ ਹੋਇਆ, ਤੁਹਾਡਾ ਮਤ ਕੀ ਕਹਿੰਦਾ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਇਹ ਦੱਸੋ ਵੀ ਤੁਹਾਡੀ ਨਿਗਾਹ 'ਚ ਹਿੰਦੂ ਵੱਡੇ ਨੇ ਜਾਂ ਮੁਸਲਮਾਨ ਵੱਡੇ ਨੇ। ਹੁਣ ਜੇ ਕੋਈ ਉਸ ਗੜ੍ਹ ਦੇ ਵਿੱਚ ਪਹੁੰਚਿਆ ਹੋਵੇ, ਅੱਜ ਜਿਹੜੇ ਪ੍ਰਚਾਰਕ ਕਹਿੰਦੇ ਨਾ ਉੱਥੇ ਜੀ ਬਸ ਮਹਾਰਾਜ ਨੇ ਮੁਸਲਮਾਨਾਂ ਦੇ ਦਿਲ ਹੀ ਫੇਰੇ ਸੀਗੇ, ਮੱਕਾ ਨਹੀਂ ਫੇਰਿਆ ਸੀ, ਉਹ ਗੱਲ ਨੂੰ ਘਟਾਉਣ ਦੀ ਕੋਸ਼ਿਸ਼ ਕਰਦੇ, ਗੁਰੂ ਨਾਨਕ ਸਾਹਿਬ ਦੀ ਵਡਿਆਈ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਨੂੰ ਆਖੋ ਵੀ ਤੁਸੀਂ ਜਾ ਕੇ ਉੱਥੇ ਗੱਲ ਕਰ ਲਓ, ਤੁਹਾਨੂੰ ਕਿਹੜਾ ਰੱਬ ਨੇ ਜ਼ੁਬਾਨ ਨਹੀਂ ਦਿੱਤੀ, ਜੇ ਗੱਲਾਂ ਬਾਤਾਂ ਨਾਲ ਦਿਲ ਫੇਰਿਆ ਤੁਸੀਂ ਫੇਰ ਲਓ, ਜੇ ਗੱਲਾਂ ਬਾਤਾਂ ਨਾਲ ਮਨ ਜਾਣਾ ਤੁਸੀਂ ਬਣਾ ਲਓ। ਉੱਥੇ ਖੰਘਣਾ ਔਖਾ, ਜਾਣਾ ਨਹੀਂ ਔਖਾ, ਖੰਘਣਾ ਤਾਂ ਕੀ, ਉੱਥੇ ਉਤਰ ਨਹੀਂ ਦਿੰਦੇ ਏਅਰਪੋਰਟ 'ਤੇ ਅਗਲੇ ਵੀ ਮੁਸਲਮਾਨ ਨਹੀਂ ਆ, ਨਹੀਂ ਉਤਰ ਨਹੀਂ ਦੇਣਾ, ਮੱਕੇ 'ਚ ਗੈਰ ਮੁਸਲਮਾਨ ਨਹੀਂ ਜਾ ਸਕਦਾ। ਪਰ ਮੇਰੇ ਪਾਤਸ਼ਾਹ ਉੱਥੇ ਕੀ ਬੋਲੇ ਨੇ ਸੁਣ ਲਓ, ਬਾਬਾ ਆਖੇ ਹਾਜੀਆਂ ਸੁਭ ਅਮਲਾਂ ਬਾਜੋਂ ਦੋਨੋਂ ਰੋਈ, ਇੰਨੀ ਗੱਲ ਕਹਿਣੀ ਮੱਕੇ ਦੇ ਵਿੱਚ ਮੁਸਲਮਾਨਾਂ ਦੇ ਗੜ੍ਹ ਵਿੱਚ ਉਹਨਾਂ ਦੇ ਕਾਜ਼ੀਆਂ ਦੇ ਉਹਨਾਂ ਪੀਰਾਂ ਦੇ ਸਾਹਮਣੇ। ਇਹ ਉਮਰ ਦੇ ਕਾਮਲ ਸਰ ਮੁਹੰਮਦ ਇਕਬਾਲ ਕਹਿੰਦਾ ਨਾ, ਕਹਿੰਦਾ ਫਿਰ ਉੱਠੀ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦ ਕਾਮਲ ਨੇ ਜਗਾਇਆ ਖੁਆਬ ਸੇ, ਪੂਰਨ ਮਰਦ ਕਾ ਚੇਲਾ, ਉਹ ਅਕਾਲ ਪੁਰਖ ਦਾ ਰੂਪ ਉਹ ਗੁਰੂ ਨਾਨਕ ਹੀ ਕਹਿ ਸਕਦਾ। ਸੁਭ ਅਮਲਾਂ ਬਾਜੋਂ ਦੋਨੋਂ ਰੋਈ, ਕਿ ਨਾ ਹਿੰਦੂ ਵੱਡਾ ਨਾ ਮੁਸਲਮਾਨ, ਦੋਵੇਂ ਰੋਂਦੇ ਪਏ ਨੇ, ਕਿਉਂਕਿ ਸ਼ੁਭ ਅਮਲ ਦੋਵਾਂ ਦੇ ਕੋਲ ਕੋਈ ਨਹੀਂ, ਵਿਖਾਵੇ ਨੂੰ ਹਿੰਦੂ ਨੇ, ਵਿਖਾਵੇ ਨੂੰ ਮੁਸਲਮਾਨ ਨੇ। ਹਿੰਦੂ ਮੁਸਲਮਾਨ ਦੋਏ ਲਾਗਲੀ ਗੱਲ, ਉਦੋਂ ਵੀ ਕਰਾਰੀ ਚੋਟ ਹੈ। ਸੱਚੇ ਪਾਤਸ਼ਾਹ ਕਹਿੰਦੇ ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲੈਣ ਨਾ ਢੋਈ, ਉਸ ਦਰਗਾਹ ਵਿੱਚ ਉਸ ਅੱਲਾਹ ਤਾਲਾ ਦੀ ਕਚਹਿਰੀ ਵਿੱਚ ਨਾ ਹਿੰਦੂ ਨੂੰ ਢੋਈ ਮਿਲਣੀ ਹੈ ਨਾ ਮੁਸਲਮਾਨ ਨੂੰ, ਜਿਹੜੇ ਤੁਸੀਂ ਬਣੇ ਫਿਰਦੇ। ਉੱਥੇ ਹਿੰਦੂ ਮੁਸਲਮਾਨ ਨੂੰ ਕੋਈ ਥਾਂ ਨਹੀਂ ਮਿਲਣੀ, ਕਿਉਂਕਿ ਅਗਲੀ ਪੰਕਤੀ 'ਚ ਕਲੀਅਰ ਕਰਦੇ ਨੇ, ਕੱਚਾ ਰੰਗ ਕੁਸੁੰਭ ਕਾ, ਇੱਕ ਮਜੀਠਾ ਰੰਗ ਹੁੰਦਾ ਅਤੇ ਇੱਕ ਕੁਸੁੰਭਾ ਰੰਗ ਹੁੰਦਾ। ਮਜੀਠਾ ਰੰਗ ਪੱਕਾ ਰੰਗ ਹੁੰਦਾ, ਗੂੜਾ ਰੰਗ ਹੁੰਦਾ, ਉਹ ਸਾਧ ਸੰਗਤ ਜੀ ਉਬਾਲ 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 ਕੇ ਅਤੇ ਉਹ ਕਾੜ ਕਾੜ ਕੇ ਉਹਨੂੰ ਤਿਆਰ ਕੀਤਾ ਜਾਂਦਾ, ਅਤੇ ਉਹ ਮਜੀਠ ਦੀਆਂ ਜੜ੍ਹਾਂ ਜਾਂ ਜੋ ਕੁਛ ਵੀ ਉਹ 'ਚ ਪਾਇਆ ਜਾਂਦਾ ਕੈਮੀਕਲ, ਪਰ ਅੱਜ ਕੱਲ੍ਹ ਤਾਂ ਸਿਸਟਮ ਬਦਲ ਗਏ ਨੇ, ਪਹਿਲਾਂ ਉਹ ਇੱਦਾਂ ਉਬਾਲ ਉਬਾਲ ਕੇ ਰੰਗ ਕਰਦੇ ਸੀ। ਉਹ ਰੰਗ ਜਿਹੜੇ ਕੱਪੜੇ ਨੂੰ ਚਾੜਦੇ ਉਹ ਲੈਂਦਾ ਨਹੀਂ, ਪੱਕਾ ਰੰਗ ਹੁੰਦਾ, ਉਹ ਇੱਕ ਕਸੁੰਭਾ ਰੰਗ ਹੁੰਦਾ। ਕਸੁੰਭਾ ਰੰਗ ਮਜੀਠੇ ਰੰਗ ਨਾਲੋਂ ਜ਼ਿਆਦਾ ਚਮਕਦਾ, ਮਜੀਠਾ ਰੰਗ ਘੱਟ ਚਮਕਦਾ, ਕਸੁੰਭਾ ਰੰਗ ਜ਼ਿਆਦਾ ਚਮਕਦਾ। ਪਰ ਚਮਕਦਾ ਕਿੱਥੇ ਹੈ, ਇਹੋ ਜਿਹੇ ਕਮਰੇ ਦੇ ਅੰਦਰ ਬੈਠਾ ਹੋਵੇ ਤਾਂ ਬੜਾ ਚਮਕਦਾ, ਬਾਹਰ ਨਿਕਲੋ ਮੀਂਹ ਪੈਂਦਾ ਹੋਵੇ ਉਹ ਸਾਰਾ ਉਤਰ ਜਾਂਦਾ, ਧੋਤਾ ਜਾਂਦਾ। ਪਾਣੀ ਧੋਤਾ ਥਿਰ ਨਾ ਰਹੋਈ, ਮਾੜਾ ਜਿਹਾ ਪਾਣੀ ਪਿਆ ਹੋ ਗਿਆ ਸਾਰਾ ਕੱਚਾ ਰੰਗ ਉਤਰ ਗਿਆ, ਜਾਂ ਧੁੱਪ ਲੱਗ ਜੇ ਧੁੱਪ ਦੇ ਵਿੱਚ ਵੀ ਉਹ ਰੰਗ ਉੱਡ ਜਾਂਦਾ। ਮਹਾਰਾਜ ਕਹਿੰਦੇ ਕਸੁੰਭਾ ਅਤੇ ਮਜੀਠਾ ਰੰਗ ਕੀ ਹੈ, ਆਤਮਾ ਦੇ ਅੰਦਰ ਆਪਣੇ ਮਨ ਦੇ ਅੰਦਰ ਪ੍ਰਭੂ ਦਾ ਪਿਆਰ ਦਾ ਰੰਗ ਚੜਿਆ ਹੋਵੇ, ਪਰਮੇਸ਼ਰ ਨਾਲ ਸੱਚਾ ਪਿਆਰ ਹੋਵੇ, ਸੱਚੀ ਭਗਤੀ ਅੰਦਰ ਹੋਵੇ, ਭਾਵੇਂ ਬੰਦ ਬੰਦ ਕੱਟ ਦਿਓ, ਭਾਵੇਂ ਖੋਪਰੀ ਲਾ ਦਿਓ, ਭਾਵੇਂ ਆਰੇ ਨਾਲ ਚੀਰ ਦਿਓ, ਭਾਵੇਂ ਚਰਖੜੀ 'ਤੇ ਚਾੜ ਦਿਓ, ਭਾਵੇਂ ਫਾਂਸੀ 'ਤੇ ਟੰਗ ਦਿਓ, ਉਹ ਰੰਗ ਲੈਂਦਾ ਨਹੀਂ। ਅਤੇ ਜੇ ਰੰਗ ਕਸੁੰਭਾ ਹੋਵੇ ਤਾਂ ਫਿਰ ਚਰਖੜੀ 'ਤੇ ਚਾੜਨ ਦੀ ਲੋੜ ਨਹੀਂ, ਚਾਰ ਨੋਟ ਦਿਖਾਓ ਅਤੇ ਉਤਰ ਜਾਂਦਾ। ਆਖੋ ਸ੍ਰੀ ਵਾਹਿਗੁਰੂ। ਮਾੜਾ ਜਿਹਾ ਲਾਲਚ ਆਵੇ, ਸਾਹਿਬਜ਼ਾਦਿਆਂ ਨੂੰ ਲਾਲਚ ਵੀ ਦਿੱਤਾ, ਹਰ ਤਰ੍ਹਾਂ ਦਾ ਲਾਲਚ ਦਿੱਤਾ ਗਿਆ, ਉਹਨਾਂ ਨੇ ਲਾਲਚ ਨਹੀਂ ਮੰਨਿਆ। ਹਰ ਤਰ੍ਹਾਂ ਦਾ ਡਰ ਦਿੱਤਾ ਗਿਆ, ਉਹਨਾਂ ਨੇ ਡਰ ਨਹੀਂ ਮੰਨਿਆ। ਉਹ ਰੰਗ ਗੂੜਾ ਸੀ ਨਾ, ਆਖੋ ਸ੍ਰੀ ਵਾਹਿਗੁਰੂ, ਉਹ ਰੰਗ ਗੂੜਾ ਸੀ ਜਿਹੜਾ ਕੱਚਾ ਰੰਗ ਹੈ। ਕੱਚਾ ਰੰਗ ਕੋ ਸਾਂਭ ਕਾ ਬਾਹਰੋਂ ਕੱਪੜੇ, ਮੁਸਲਮਾਨਾਂ ਵਾਲੇ, ਹਿੰਦੂਆਂ ਵਾਲੇ, ਸਿੱਖਾਂ ਵਾਲੇ, ਈਸਾਈਆਂ ਵਾਲੇ ਸਾਰੇ ਪਾਈ ਫਿਰਦੇ ਆ। ਮੱਥੇ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ, ਨੀਲ ਬਸਤਰ ਪੈਰ ਹੋਵੇ ਪ੍ਰਵਾਨ, ਮਲੇਸ਼ ਧਾਨ ਲੈ ਪੂਜੈ ਪ੍ਰਾਣ। ਭਾਵੇਂ ਹਿੰਦੂ ਹੈ ਭਾਵੇਂ ਮੁਸਲਮਾਨ ਹੈ, ਬਾਹਰੋਂ ਪੱਕੇ ਦਿਸਦੇ ਨੇ, ਬਾਹਰੋਂ ਸਾਰਾ ਕੁਝ ਉਹ ਕਰਦੇ ਨੇ ਵੀ ਜਿਹੜਾ ਇੱਕ ਮੁਸਲਮਾਨ ਨੂੰ ਕਰਨਾ ਚਾਹੀਦਾ, ਲੱਗਦਾ ਵੀ ਮੁਸਲਮਾਨ ਹੈ। ਸਾਰਾ ਕਰਦੇ ਨੇ ਜਿਹੜਾ ਇੱਕ ਹਿੰਦੂ ਨੂੰ ਕਰਨਾ ਚਾਹੀਦਾ, ਲੱਗਦਾ ਵੀ ਹਿੰਦੂ ਹੈ, ਪਰ ਅੰਦਰ ਕੋਈ ਪ੍ਰਭੂ ਦਾ ਪਿਆਰ ਨਹੀਂ। ਉਹ ਰੱਬ ਵਾਸਤੇ ਨਹੀਂ ਕਰਦੇ, ਉਹ ਲੋਕਾਂ ਨੂੰ ਦਿਖਾਉਣ ਲਈ ਕਰਦੇ ਨੇ। ਉਹ ਲੋਕਾਂ ਤੋਂ ਆਪਣਾ ਆਪ ਕੁਛ ਨਾ ਕੁਛ ਪੁਜੀਸ਼ਨ ਸਾਡੀ ਸਮਾਜ ਵਿੱਚ ਬਣੀ ਰਵੇ, ਦੁਨੀਆਂ ਵਿੱਚ ਅਸੀਂ ਠੀਕ ਰਹੀਏ, ਬਸ ਸਾਡੀ ਚੌਧਰ ਬਣੀ ਰਵੇ, ਸਾਡਾ ਆਗੂ ਬਣਾ ਬਣਿਆ ਰਵੇ, ਅਸੀਂ ਮੱਕੇ ਮਦੀਨੇ ਦੇ ਮੁਜਾਵਰ ਬਣੇ ਰਹੀਏ, ਅਸੀਂ ਹਰਿਦੁਆਰ ਦੇ ਪੁਜਾਰੀ ਬਣੇ ਰਹੀਏ। ਮਹਾਰਾਜ ਕਹਿੰਦੇ ਇੱਥੋਂ ਤੱਕ ਦੌੜ ਹੈ ਸਾਰਿਆਂ ਦੀ, ਅੰਦਰ ਪਰਮੇਸ਼ਰ ਦੇ ਪਿਆਰ ਦਾ ਰੰਗ ਨਹੀਂ। ਕੱਚਾ ਰੰਗ ਕੋ ਸੰਭੂ ਦਾ ਪਾਣੀ ਧੋਤਾ ਥਿਰ ਨਾ ਰਹੋਈ, ਤੇ ਜਦੋਂ ਪਾਣੀ ਪਏਗਾ ਕੋਈ ਮਾਇਆ ਦਾ ਝੋਕਾ ਆਏਗਾ, ਉਹ ਮਾਇਆ ਦਾ ਝੋਕਾ ਉਸ ਰੰਗ ਨੂੰ ਸਾਫ਼ ਕਰ ਦੇ। ਕਰਨ ਬਖੀਲੀ ਆਪ ਵਿੱਚ, ਰਾਮ ਰਹੀਮ ਇੱਕ ਥਾਂ ਖਲੋਈ। ਬਖੀਲੀ ਕਹਿੰਦੇ ਨੇ ਇੱਕ ਦੂਜੀ ਨਾਲ ਜੈਲਸ ਕਰਨੀ, ਈਰਖਾ ਕਰਨੀ, ਇੱਕ ਦੂਜੀ ਦੀ ਵੱਢਵੀਂ ਕਰਨੀ। ਆਖੋ ਵਾਹਿਗੁਰੂ। ਸਾਧ ਸੰਗਤ ਜੀ, ਆਪਾਂ ਵੀ ਆਪਣੇ ਅੰਦਰ ਝਾਤੀ ਮਾਰੀਏ ਕਿ ਇਹ ਬਿਮਾਰੀ ਸਾਡੇ ਵਿੱਚ ਤਾਂ ਨਹੀਂ ਵੜ ਗਈ। ਆਖੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਅਸੀਂ ਵੀ ਇਸ ਬਿਮਾਰੀ ਦੇ ਰੋਗੀ ਤਾਂ ਨਹੀਂ ਬਣ ਚੱਲੇ ਕਿਤੇ, ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬੈਠੇ ਹਾਂ, ਅਰਦਾਸ ਕਰਨੀ ਸੱਚੇ ਪਾਤਸ਼ਾਹ ਖੈਰ ਪਾਈ, ਆਪਣੀ ਸਿੱਖੀ ਦੇਈ ਸਾਨੂੰ। ਭੁੱਲਣਾ ਸਾਡਾ ਕੰਮ ਹੈ, ਬਖਸ਼ਣਾ ਗੁਰੂ ਦਾ ਕੰਮ ਹੈ, ਪਰ ਜੇ ਆਪਣੀ ਭੁੱਲ ਗੁਰੂ ਕੋਲੋਂ ਬਖਸ਼ਵਾਵਾਂਗੇ, ਬਖਸ਼ੇ ਜਾਵਾਂਗੇ, ਤੇ ਜੇ ਸਾਰੀ ਉਮਰ ਆਪਣੀ ਈਗੋ ਨੂੰ, ਆਪਣੇ ਹੰਕਾਰ ਨੂੰ ਲੈ ਕੇ ਫਿਰਦੇ ਰਹੇ, ਤੇ ਅੱਗੇ ਉਹੀ ਗੱਲ ਹੋਣੀ ਹੈ ਵੀ ਦਰਗਾਹ ਅੰਦਰ ਲੈਣ ਨਾ ਢੋਈ, ਦਰਗਾਹ 'ਚ ਢੋਈ ਨਹੀਂ ਮਿਲਣੀ। ਦੁਨੀਆਂ ਵਿੱਚ 100% ਪੂਰੇ ਬਣ ਜਾਵਾਂਗੇ, ਉੱਥੇ 0% ਵੀ ਨਹੀਂ ਮਿਲਣਾ, ਉੱਥੇ ਕੋਈ ਨਹੀਂ, ਅਕਾਲ ਪੁਰਖ ਦੀ ਦਰਗਾਹ ਵਿੱਚ ਕੁਛ ਨਹੀਂ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਬਖੀਲੀ ਛੱਡੋ। ਗੁਰਬਾਣੀ ਸਾਨੂੰ ਈਰਖਾ ਤੋਂ ਬਚਾਉਂਦੀ ਹੈ, ਰੋਕਦੀ ਹੈ, ਪਰ ਅੱਜ ਜਿੰਨੀ ਸਾਡੇ 'ਚ ਈਰਖਾ ਆ, ਇੰਨੀ ਕਿਸੇ 'ਚ ਨਹੀਂ। ਸੱਚੇ ਪਾਤਸ਼ਾਹ ਕਿਰਪਾ ਕਰਨ, ਕਰਨ ਬਖੀਲੀ ਆਪ ਵਿੱਚ, ਆਪਸ ਵਿੱਚ ਬਖੀਲੀ ਕਰਦੇ ਨੇ। ਰਾਮ ਰਹੀਮ ਇੱਕ ਥਾਂ ਖਲੋਈ, ਨਾਲੇ ਕਹਿੰਦੇ ਨੇ ਰਾਮ ਅਤੇ ਰਹੀਮ ਇੱਕੋ ਹੀ ਹੈ। ਮੁਸਲਮਾਨ ਕਹਿੰਦੇ ਨੇ ਖੁਦਾ ਇੱਕ ਹੈ, ਹਿੰਦੂ ਕਹਿੰਦੇ ਨੇ ਭਗਵਾਨ ਇੱਕ ਹੈ, ਅਤੇ ਇੱਕ ਹੈ ਤਾਂ ਫਿਰ ਦੋ ਕਿਵੇਂ ਬਣ ਗਏ? ਜੇ ਸਾਰੇ ਮੰਨਦੇ ਹੈ ਵੀ ਇੱਕ ਹੈ, ਤੁਸੀਂ ਕਿਸੇ ਨਾਲ ਗੱਲ ਕਰ ਲਓ, ਜਦੋਂ ਵਿਚਾਰ ਕਰਦੇ ਹੀ ਕਹਿਣਗੇ ਨਾ ਬਈ ਹਾਂਜੀ, ਨਾਂ ਹੀ ਵੱਖਰੇ ਵੱਖਰੇ ਹੈ, ਜੋਤ ਤਾਂ ਇੱਕੋ ਹੀ ਹੈ। ਮੁਸਲਮਾਨ ਨੂੰ ਵੀ ਗੱਲ ਕਰਾਂਗੇ, ਜੇ ਥੋੜ੍ਹਾ ਜਿਹਾ ਸਿਆਣਾ ਹੋਏਗਾ ਤਾਂ ਕਹੇਗਾ ਵੀ ਹਾਂ ਖੁਦਾ ਹੀ ਹੈ, ਉਹਨੂੰ ਹੀ ਤੁਸੀਂ ਰਾਮ ਕਹਿ ਦਿੰਦੇ ਹੋ, ਅਸੀਂ ਖੁਦਾ ਕਹਿ ਦਿੰਦੇ ਹਾਂ, ਕੋਈ ਵਾਹਿਗੁਰੂ ਕਹਿ ਦਿੰਦਾ, ਕੋਈ ਗੋਡ ਕਹਿ ਦਿੰਦਾ। ਸਿਆਣਾ ਮੁਸਲਮਾਨ ਹੋਵੇਗਾ, ਜੇ ਕੋਈ ਸਿਆਣਾ ਹਿੰਦੂ ਹੋਏਗਾ ਉਹ ਵੀ ਇਹ ਗੱਲ ਕਹੇਗਾ, ਪੜ੍ਹਿਆ ਲਿਖਿਆ ਹੋਏਗਾ ਵੀ ਹਾਂ ਠੀਕ ਹੈ ਵੀ ਉਹਨੂੰ ਹੀ, ਉਹ ਇੱਕੋ ਜੋਤ ਹੈ ਜਿਹਨੇ ਦੁਨੀਆਂ ਪੈਦਾ ਕੀਤੀ ਹੈ, ਸਿਰਜਣਹਾਰ ਹੈ, ਕਰਤਾਰ ਹੈ, ਰਾਮ ਹੈ, ਰਹੀਮ ਹੈ, ਜੋ ਮਰਜ਼ੀ ਕਹੋ, ਗੋਡ ਹੈ। ਪਰ ਫਿਰ ਲੜਾਈ ਕਾਹਦੀ ਹੈ? ਮਹਾਰਾਜ ਕਹਿੰਦੇ ਅਜੀਬ ਗੱਲ ਹੈ ਵੀ ਇੱਕ ਥਾਂ ਖਲੋਤੇ ਨੇ, ਇੱਕ ਚੀਜ਼ ਹੈ, ਤੇ ਆਪਸ ਝਗੜ ਰਹੇ ਨੇ ਰਾਮ ਰਹੀਮ। ਕਦੀ ਰਾਮ ਰਹੀਮ ਵੀ ਲੜੇ ਨੇ? ਉਹ ਨਹੀਂ ਲੜੇ, ਉਹ ਜਿਹੜੇ ਬਸ ਉਹਨਾਂ ਨਾਵਾਂ ਦੇ ਜਾਪ ਕਰਨ ਵਾਲੇ ਨੇ ਉਹ ਲੜ ਰਹੇ ਨੇ। ਆਹ ਪਿੱਛੇ ਜੀ ਇੱਕ ਦਿਨ ਟੀਵੀ 'ਤੇ ਚੱਲ ਰਹੀ ਸੀ, ਹਿੰਦੂ ਅਤੇ ਮੁਸਲਮਾਨ ਦੀ ਡਿਬੇਟ ਚੱਲ ਰਹੀ ਸੀ ਇੰਡੀਆ 'ਚ, ਅਤੇ ਉਹ ਕਿਤੇ ਹਿੰਦੂ ਕਹਿ ਰਿਹਾ ਹੋਣਾ ਵੀ ਰਾਮ ਭਗਵਾਨ, ਅਤੇ ਉਹ ਮੁਸਲਮਾਨ ਕਹਿੰਦਾ ਨਹੀਂ ਨਹੀਂ ਅੱਲਾ ਬੜਾ ਹੈ, ਅੱਲਾ ਨੇ ਰਾਮ ਪੈਦਾ ਕੀਤਾ ਹੈ। ਉਹ ਕਹੇ ਰਾਮ ਬੜਾ, ਤੇ ਹੁਣ ਕੌਣ ਸਮਝਾਵੇ ਇਹਨਾਂ ਨੂੰ ਵੀ ਵੱਡੇ ਛੋਟੇ ਵਾਲੀ ਤੇ ਗੱਲ ਹੀ ਕੋਈ ਨੀ ਇੱਥੇ, ਆਖੋ ਸ੍ਰੀ ਵਾਹਿਗੁਰੂ, ਵੱਡੇ ਛੋਟੇ ਵਾਲੀ ਤੇ ਗੱਲ ਹੀ ਕੋਈ ਨੀ, ਕਮਲਿਓ ਕਿਹੜੇ ਪਾਸੇ ਚੱਕਰ, ਅਜੇ ਤੱਕ ਉਹ ਚੱਕਰ ਚੱਲ ਰਿਹਾ ਤੇ ਪਤਾ ਨੀ ਕਿੰਨਾ ਚਿਰ ਚੱਲਣਾ, ਕਿਉਂਕਿ ਚੱਕਰ ਰਾਜਨੀਤੀ ਵਾਲੇ ਚਲਾਉਂਦੇ ਆ। ਧਰਮ ਦਾ ਦੁਰਵਰਤੋਂ, ਧਰਮ ਦੀ ਜਿਹੜੀ ਹੈ ਉਹ ਰਾਜਨੀਤਿਕ ਲੋਕ ਕਰਦੇ ਆ, ਲੜਾਈ ਹਮੇਸ਼ਾ ਰਾਜਨੀਤਿਕਾਂ ਨੇ ਪਾਈ। ਧਰਮ ਸਥਾਨਾਂ ਦੇ ਵਿੱਚ ਜਿੰਨੀਆਂ ਲੜਾਈਆਂ ਹੋ ਰਹੀਆਂ ਨੇ, ਧਰਮ ਦੇ ਨਾਂ ਤੇ ਜਿੰਨੀਆਂ ਹੋ ਰਹੀਆਂ ਨੇ, ਉਹ ਧਰਮ ਨਹੀਂ ਕਰਾ ਰਿਹਾ। ਨਾ ਕੁਰਾਨ ਕਹਿੰਦੀ ਹੈ, ਨਾ ਬਾਈਬਲ ਕਹਿੰਦੀ ਹੈ, ਨਾ ਗੀਤਾ ਕਹਿੰਦੀ ਹੈ, ਨਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਹੈ, ਪਰ ਇਹਨਾਂ ਥਾਵਾਂ ਤੇ ਉਹ ਲੋਕ ਜਿਹੜੇ ਧਰਮ ਦੀ ਵਰਤੋਂ ਕਰਨੀ ਜਾਣਦੇ ਨੇ ਆਪਣੇ ਸਵਾਰਥ ਲਈ, ਉਹ ਕਰਾਉਂਦੇ ਨੇ ਰਾਮ ਰਹੀਮ ਇੱਕ ਥਾਂ ਖਲੋਈ, ਇੱਕ ਥਾਂ ਤੇ ਖਲੋ ਕੇ ਉਹ ਰਾਮ ਤੇ ਰਹੀਮ ਦਾ, ਹਿੰਦੂ ਤੇ ਮੁਸਲਮਾਨ ਦਾ ਝਗੜਾ ਕਰ ਰਹੇ ਨੇ। ਰਾਹੇ ਸ਼ੈਤਾਨੀ ਦੁਨੀਆ ਗੋਈ, ਮਹਾਰਾਜ ਕਹਿੰਦੇ ਸ਼ੈਤਾਨੀ ਦੇ ਰਾਹ ਤੇ ਚਲੇ। ਐਸਾ ਉਪਦੇਸ਼ ਦਿੱਤਾ ਮੱਕੇ ਵਾਲਿਆਂ ਨੇ, ਬੜਾ ਸਤਿਕਾਰ ਕੀਤਾ, ਕਹਿਣ ਲੱਗੇ ਮਹਾਰਾਜ ਤੁਸੀਂ ਸਾਡੀਆਂ ਅੱਖਾਂ ਖੋਲਤੀਆਂ, ਸਾਨੂੰ ਗਿਆਨ ਦਿੱਤਾ, ਬੜੀ ਕਿਰਪਾ ਕੀਤੀ, ਸਾਨੂੰ ਸਮਝ ਆ ਗਈ ਹੈ ਵੀ ਪਰਮਾਤਮਾ ਸਾਰਿਆਂ ਵਿੱਚ ਹੈ, ਕਿਸੇ ਨਾਲ ਨਫ਼ਰਤ ਨਹੀਂ ਕਰਨੀ। ਹਿੰਦੂ ਅੰਨਾ ਤੁਰਕੂ ਕਾਣਾ ਕਿਉਂ ਕਿਹਾ ਸੀ? ਤੁਰਕੂ ਕਾਣਾ ਦਾ ਮਤਲਬ ਇਹ ਹੈ ਕਿ ਮੁਸਲਮਾਨ ਜਿਹੜਾ ਨਾ, ਜਿਵੇਂ ਇੱਕ ਅੱਖ ਵਾਲਾ ਹੋਵੇ ਨਾ, ਉਹ ਜਿੱਧਰ ਉਹਦੀ ਅੱਖ ਉੱਧਰ ਦਿਸਦਾ, ਉਹਨੂੰ ਇੱਧਰ ਦੇਖਣਾ ਤਾਂ ਉਹਨੂੰ ਮੂੰਹ ਫੇਰਨਾ ਪੈਂਦਾ, ਉਹ ਇੱਧਰ ਦਿਸਦਾ ਨਹੀਂ। ਮੁਸਲਮਾਨ ਦੇ ਵਿੱਚ ਇੱਕ ਕੱਟੜਤਾ ਇਹੋ ਜਿਹੀ ਭਰ ਦਿੱਤੀ ਗਈ ਬਈ ਉਹ ਆਪਣੇ ਪੱਖ ਦੇ ਬੰਦੇ ਨੂੰ ਦੇਖਦਾ, ਆਪਣੀ ਸਾਈਡ ਬਈ ਠੀਕ ਹੈ, ਬਾਕੀ ਸਾਰੇ ਕਾਫਰ ਨੇ। ਮੁਸਲਮਾਨ ਜੰਨਤ ਨੂੰ ਜਾਣਗੇ, ਸਵਰਗ ਜਿਵੇਂ ਅੱਜ ਕੱਲ੍ਹ ਆਪਣੇ ਸਿੱਖਾਂ ਨੇ ਵੀਜ਼ਾ ਲਿਆ ਹੋਇਆ ਸੱਚਖੰਡ ਦਾ, ਕਹਿੰਦੇ ਸੱਚਖੰਡ ਸਿਰ ਵਸੀ ਜਾਣਾ, ਪਰ ਜਿਹੜਾ ਨੇ ਜਾਣਾ ਉੱਧਰ ਦੇ ਬਣੋ, ਇੱਦਾਂ ਦਾ ਨਹੀਂ ਜਾਣ ਲੱਗੇ ਆਪਾਂ, ਮਾਫ ਕਰਨਾ, ਇੱਦਾਂ ਨਹੀਂ ਜਾਣ ਲੱਗੇ। ਜਿਹੜਾ ਰਾਹ ਉਹ ਦੇਖੇ ਨਾ, ਧਰਮ ਖੰਡ, ਕਰਮ ਖੰਡ, ਸ਼ਰਮ ਖੰਡ, ਉਹ ਤੇ ਚੱਲਣਾ ਪਊ, ਉਹ ਪੌੜੀਆਂ ਨੇ ਉਸ ਟੈਪ, ਫੇਰ ਤਾਂ ਜਾ। ਇਹ ਤਾਂ ਰਾਹੇ ਪਤ ਪਵੜੀ ਆ, ਚੜੀਆ ਹੋਏ ਇਕੀਸ ਪੁਣ, ਇਹ ਪਹਿਲੀ ਪੌੜੀ ਦੇ ਪੈਰ ਧਰਿਆ ਨਹੀਂ, ਆਪਾਂ ਸਿੱਧੇ ਉੱਪਰ ਚੁਬਾਰੇ ਚੜੀ ਜਾਈ, ਇਵੇਂ ਤਾਂ ਨਹੀਂ ਹੋ ਸਕਦਾ। ਮੇਰ ਮਨ ਮੇਰਿਆ ਬਿਨ ਪੌੜੀਆਂ ਮੰਦਰ ਕਿਉਂ ਚੜ੍ਹੇ ਰਾਮ, ਆ ਗੁਰਦੁਆਰੇ ਆਪਾਂ ਆਏ ਹਾਂ, 15-20 ਪੌੜੀਆਂ ਚੜ੍ਹ ਕੇ ਆਏ ਹਾਂ, ਜੇ ਥੱਲੇ ਲੰਗਰ ਹਾਲ ਸੀ ਕਹੀਏ ਵੀ ਉੱਪਰ ਚੜ੍ਹ ਜਾਵਾਂਗੇ, ਬਿਨਾਂ ਪੌੜੀ ਦੇ ਨਹੀਂ ਚੜ੍ਹ ਸਕਦੇ। ਉਹ ਜਿਹੜੇ ਧਰਮ ਖੰਡ, ਸ਼ਰਮ ਖੰਡ, ਗਿਆਨ ਖੰਡ, ਕਰਮ ਖੰਡ ਨੇ, ਚਾਰ ਖੰਡ ਨੇ, ਉਹਨਾਂ ਨੂੰ ਟੱਪ ਕੇ ਫੇਰ ਸੱਚ ਖੰਡ ਹੈ। ਜੇ ਆਪਾਂ ਐਵੇਂ ਨਹੀਂ, ਅਸੀਂ ਤਾਂ ਸੱਚ ਖੰਡ ਜਾਵਾਂਗੇ, ਅਸੀਂ ਨਹੀਂ ਜਾ ਸਕਦੇ। ਮਾਫ਼ ਕਰ ਦੇਣਾ ਮੈਨੂੰ, ਤੁਸੀਂ ਗੁਰਬਾਣੀ ਦੇ ਵਿਚਾਰ ਨਾਲ ਮੈਂ ਗੱਲ ਕਰ ਰਿਹਾ, ਆਪਣੇ ਵੱਲੋਂ ਨਹੀਂ ਕਹਿ ਰਿਹਾ। ਉੱਥੇ ਕੋਈ ਲਿਹਾਜ਼ ਨਹੀਂ ਕਿਸੇ ਦਾ, ਉਹ ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ ਜਿਨਕੀ ਲੇਖਾ ਪਾਤ ਪਵੈ ਚੰਗੇ ਸਿੱਖ। ਮੁਸਲਮਾਨਾਂ ਚ ਵੀ ਇਹ ਗੱਲ, ਹਮ ਜੰਨਤ ਕੋ ਜਾਏਂਗੇ, ਹੂਰਾਂ ਮਿਲਣਗੀਆਂ, ਜੰਨਤ ਜਾਵਾਂਗੇ। ਮਹਾਰਾਜ ਕਹਿੰਦੇ ਜੰਨਤ ਕਿਵੇਂ ਜਾਓਗੇ? ਜੰਨਤ ਜਾਣ ਵਾਲੇ ਕੰਮ ਕਰੋਗੇ ਤੇ ਜੰਨਤ ਜਾਓਗੇ, ਤੇ ਜੇ ਜੰਨਤ ਦੀ ਥਾਂ ਤੇ ਦੋਜਕ ਦੀ ਆ ਗਏ ਤੇ ਸੜੇ ਫਿਰ ਕੀ ਕਰੋਗੇ? ਉਹ ਕਹਿਣ ਲੱਗੇ ਮਹਾਰਾਜ ਸਾਨੂੰ ਦੱਸੋ। ਮਹਾਰਾਜ ਕਹਿੰਦੇ ਦੱਸਣਾ ਇਹੀ ਹੈ ਵੀ ਇਹ ਈਰਖਾ ਛੱਡੋ ਵੀ ਅਸੀਂ ਵੱਡੇ ਹਾਂ, ਦੂਜੇ ਸਾਰੇ ਕਾਫਰ ਨੇ। ਕਾਣੇ ਨਾ ਬਣੋ, ਅੱਖਾਂ ਖੋਲੋ, ਦੋ ਅੱਖਾਂ ਨਾਲ ਦੇਖੋ, ਆਖੋ ਵਾਹਿਗੁਰੂ। ਹਿੰਦੂ ਅੰਨਾ ਤੁਰਕੂ ਕਾਣਾ, ਕਾਣਾ ਤਾਂ ਗਿਆ ਸੀ ਇੱਕ ਸਾਈਡ ਤੂੰ ਦੇਖਦਾ, ਸਿਰਫ ਮੁਸਲਮਾਨ ਹੀ ਠੀਕ ਨੇ ਬਾਕੀ ਸਭ ਗਲਤ ਨੇ। ਮੁਸਲਮਾਨ ਦੀ ਸੇਫਟੀ ਕਰੋ, ਬਾਕੀ ਸਭ ਨੂੰ ਮਾਰੋ, ਇਹ ਨਹੀਂ ਇਸਲਾਮ, ਮੁਹੰਮਦ ਸਾਹਿਬ ਨੇ ਨਹੀਂ ਇਹ ਦੱਸਿਆ, ਮੁਸਲਮਾਨ ਬਾਅਦ ਵਿੱਚ ਐਡ ਕਰਦੇ ਗਏ ਆਪਣੀਆਂ ਗੱਲਾਂ, ਮੁਹੰਮਦ ਸਾਹਿਬ ਦੀ ਸਿੱਖਿਆ ਨਹੀਂ ਆਏ, ਪਰ ਬਾਅਦ ਵਾਲਿਆਂ ਨੇ ਚੱਕਦਾ ਕੰਮ। ਗੁਰੂ ਸਾਹਿਬ ਜੀ ਨੇ ਫਿਰ ਜਦੋਂ ਇਹ ਬਚਨ ਦੱਸੇ, ਉਹਨਾਂ ਨੂੰ ਗਿਆਨ ਆਇਆ, ਉਹਨਾਂ ਦੀਆਂ ਕਿਤਾਬਾਂ ਮਿਲਦੀਆਂ ਮੁਸਲਮਾਨਾਂ ਦੀਆਂ, ਉਹ ਕਿਤਾਬਾਂ 'ਚ ਉਹਨਾਂ ਨੇ ਕੋਈ ਮੁਹੰਮਦ ਸਾਹਿਬ ਤੋਂ ਟਾਈਮ ਤੋਂ ਜਾਂ ਉਸ ਤੋਂ ਬਾਅਦ ਇਹ ਭਵਿੱਖਬਾਣੀ, ਉਹਨੂੰ ਆਪਾਂ ਭਵਿੱਖਬਾਣੀ ਕਹਿੰਦੇ, ਉਹ ਪੇਸ਼ੀਨ ਗੋਈ ਕਹਿੰਦੇ ਨੇ। ਪੇਸ਼ੀਨ ਗੋਈ ਦਾ ਮਤਲਬ ਹੁੰਦਾ ਫਿਊਚਰ ਬਾਰੇ ਪਹਿਲਾਂ ਦੱਸ ਦੇਣਾ। ਉਹਨਾਂ ਨੇ ਲਿਖਿਆ ਵੀ ਇੱਕ ਪੈਗੰਬਰ ਆਵੇਗਾ, ਨਾਨਕ ਉਹਦਾ ਨਾਮ ਹੋਵੇਗਾ, ਬੜਾ ਉਹ ਅਗੰਮੀ ਸ਼ਕਤੀਆਂ ਦਾ ਮਾਲਕ ਹੋਵੇਗਾ, ਉਹ ਮੱਕੇ ਵਿੱਚ ਵੀ ਆਵੇਗਾ ਅਤੇ ਇੱਥੇ ਗਿਆਨ ਦੇਵੇਗਾ। ਜਦੋਂ ਉਹਨਾਂ ਨੇ ਉਹ ਗੱਲ ਪੜ੍ਹੀ, ਉਹਨਾਂ ਨੇ ਉਹ ਦੇਖੀ, ਉਹਨਾਂ ਨੇ ਉਸ ਗੱਲ ਨੂੰ ਮਹਿਸੂਸ ਕੀਤਾ, ਕਹਿਣ ਲੱਗੇ ਹੁਣ ਤੁਸੀਂ ਆਇਓ, ਆਪਣੀ ਕੋਈ ਨਿਸ਼ਾਨੀ ਇੱਥੇ ਰੱਖ ਦਿਓ। ਫਿਰ ਕੀ ਹੋਇਆ, 34ਵੀਂ ਪੌੜੀ ਭਾਈ ਗੁਰਦਾਸ ਜੀ ਲਿਖਦੇ, ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ। ਗੁਰੂ ਨਾਨਕ ਸਾਹਿਬ ਦੇ ਪੈਰਾਂ ਦੀਆਂ ਲੱਕੜ ਦੀਆਂ ਬਣੀਆਂ ਹੋਈਆਂ ਖੜਾਵਾਂ, ਖੁੰਟੀ ਲੱਗੀ ਹੁੰਦੀ ਅੰਗੂਠੇ ਦੇ ਕੋਲੋਂ ਪਾਉਂਦੇ ਨੇ, ਉਹਨੂੰ ਕੌਸ ਕਹਿੰਦੇ ਨੇ, ਜਿਹਦੇ ਉੱਪਰੋਂ ਦੀ ਨਹੀਂ ਕੁਛ ਹੁੰਦਾ ਪਾਉਣ ਨੂੰ, ਸਿਰਫ ਇੱਕ ਲੱਕੜ ਦੀ ਖੁੰਟੀ ਲੱਗੀ ਹੁੰਦੀ ਹੈ, ਉਹ ਅੰਗੂਠੇ 'ਚ ਫਸਾ ਲਈਦੀ ਹੈ ਅਤੇ ਜਦੋਂ ਤੁਰੀਦਾ ਉਹ ਪੈਥਲ ਠੱਕ 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 ਵੱਜਦੀਆਂ ਨੇ। ਸਾਧੂ ਸੰਤ ਮਹਾਤਮਾ ਜ਼ਿਆਦਾਤਰ ਕੌਸਾਂ ਖੜਾਵਾਂ ਲੱਕੜ ਦੀਆਂ ਪਹਿਨਦੇ ਸਨ। ਸੱਚੇ ਪਾਤਸ਼ਾਹ ਦੇ ਚਰਨਾਂ ਦੀਆਂ ਖੜਾਵਾਂ ਉਹਨਾਂ ਨੇ ਲੈ ਲਈਆਂ ਅਤੇ ਮੱਕੇ ਦੇ ਅੰਦਰ ਰੱਖ ਲਈਆਂ। ਬਾਅਦ ਵਿੱਚ ਪੀਰ ਦਸਤਗੀਰ ਜੀ ਜਿਹੜੇ ਬਗਦਾਦ ਵਾਲੇ ਨੇ, ਉਹ ਮੱਕੇ ਤੋਂ ਬਗਦਾਦ ਲੈ ਆਏ ਸਨ। ਹੁਣ ਉਹ ਬਗਦਾਦ ਵਿੱਚ ਹਨ ਜਿਹੜੀਆਂ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਛੂਹੀਆਂ ਹੋਈਆਂ ਪਵਿੱਤਰ ਖੜਾਵਾਂ ਹਨ। ਸਾਡੇ ਪਜੋਖਰਾ ਸਾਹਿਬ ਤੋਂ ਇੱਕ ਗਿਆਨੀ ਸਿੰਘ ਸਨ, ਭਾਈ ਮਨਕੀਤ ਸਿੰਘ ਜੀ, ਉੱਥੇ ਗਏ ਸਨ। ਉਹ ਕਹਿੰਦੇ ਵੀ ਅਸੀਂ ਜਦੋਂ ਉੱਥੇ ਜਾ ਕੇ ਉਹਨਾਂ ਦੇ ਬਗਦਾਦ ਅਤੇ ਮਿਸਤਰੀ ਦਾ ਕੰਮ ਕਰਦੇ ਸੀ, ਉਹ ਰਾਜ ਮਿਸਤਰੀ ਦਾ, ਕਹਿੰਦੇ ਅਸੀਂ ਦਰਸ਼ਨ ਕਰਨ ਗਏ ਤਾਂ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਤਾਂ ਉਹ ਜਿਹੜੇ ਉੱਥੇ ਪੰਜਾਬਰ ਜਾਂ ਜੋ ਵੀ ਉਹਨਾਂ ਦੇ ਸੇਵਕ ਸਨ ਨਾ ਖੜਾਵਾਂ ਦੇ ਮੁਸਲਮਾਨ ਪੀਰ ਸਾਹਿਬ, ਉਹਨਾਂ ਨੇ ਸਾਨੂੰ ਬੜੀ ਸੋਹਣੀ ਥਾਂ 'ਤੇ ਬਾਹਰ ਬਿਠਾਇਆ ਬਰਾਂਡੇ 'ਚ। ਅੰਦਰ ਗਏ, ਨਵਾਂ ਰੁਮਾਲ ਉਹਨਾਂ ਨੇ ਕੱਢਿਆ, ਨਵਾਂ ਰੁਮਾਲ ਕੱਢ ਕੇ ਇੱਕ ਖੜਾਵ ਲਿਆਂਦੀ ਅਤੇ ਸਾਨੂੰ ਦਰਸ਼ਨ ਕਰਾਏ। ਅਸੀਂ ਕਹਿੰਦੇ ਮੱਥਾ ਟੇਕਿਆ, ਪਹਿਲਾਂ ਉਹਨਾਂ ਨੇ ਆਪਣੇ ਕਹਿੰਦੇ ਇੱਦਾਂ ਮੱਥੇ ਨੂੰ ਲਾਇਆ, ਫਿਰ ਸਾਨੂੰ ਦਰਸ਼ਨ ਕਰਾਏ। ਉਹ ਖੜਾਵ ਰੱਖੀ, ਫਿਰ ਨਵਾਂ ਰੁਮਾਲ ਦੂਜਾ ਚੁੱਕਿਆ, ਉਹਦੇ ਦੂਜੀ ਖੜਾਵ ਲੈ ਕੇ ਬੜੇ ਅਦਬ ਨਾਲ ਆਏ। ਉੱਦਾਂ ਹੀ ਉਹਨਾਂ ਨੇ ਫਿਰ ਉਹਨੂੰ ਵੀ ਮੱਥਾ ਟੇਕਿਆ, ਸਾਨੂੰ ਦਰਸ਼ਨ ਕਰਾਏ। ਕਹਿੰਦੇ ਅਸੀਂ ਪੁੱਛਿਆ ਵੀ ਪੀਰ ਜੀ ਇੱਕੋ ਵਾਰੀ ਦੋਵੇਂ ਕਿਉਂ ਨਹੀਂ ਲੈ ਆਏ। ਉਹ ਕਹਿੰਦੇ ਮੇਰੇ ਵੱਲ ਵੇਖ ਕੇ ਹੈਰਾਨ ਹੋਇਆ, ਕਹਿਣ ਲੱਗਾ ਸਰਦਾਰ ਜੀ ਕੈਸੀ ਬਾਤ ਕਰਤੇ ਹੋ, ਇਹ ਖੁਦਾ ਕੇ ਅੱਲਾ ਕੇ ਬਲੀ ਪੀਰ ਗੁਰੂ ਨਾਨਕ ਦੇਵ ਜੀ ਕੀ ਇਹ ਖੜਾਮ ਹੈ, ਜਿਤਨਾ ਅਦਬ ਰੱਖੇਂਗੇ, ਜਿਤਨਾ ਸਤਿਕਾਰ ਕਰੇਂਗੇ, ਜਿਤਨੀ ਰਿਸਪੈਕਟ ਕਰੇਂਗੇ, ਉਤਨੀ ਕੰਮ ਹੈ। ਸਾਨੂੰ ਅਜੇ ਇਹਨਾਂ ਚੀਜ਼ਾਂ ਦਾ ਇਹਨਾਂ ਅਦਬ ਵੀ ਨਹੀਂ ਆਉਂਦਾ ਵੀ ਅਦਬ ਕੀ ਹੁੰਦਾ ਹੈ। ਮਾਫ਼ ਕਰ ਦੇਣਾ, ਭਾਈ ਨੰਦ ਲਾਲ ਸਾਹਿਬ ਜੀ ਲਿਖਦੇ ਨੇ, ਤਾਲਿਬਾਨ ਏ ਹੱਕ ਹਮੇਸ਼ਾ ਬਾ ਅਦਬ। ਭਾਈ ਨੰਦ ਲਾਲ ਜੀ ਆਪਣੀਆਂ ਗਜ਼ਲਾਂ 'ਚ ਲਿਖਦੇ ਨੇ, ਤਾਲਿਬਾਨ ਏ ਹੱਕ, ਹੱਕ ਮੈਨੇ ਖੁਦਾ ਸੱਚ ਪਰਮਾਤਮਾ, ਤਾਲਿਬਾਨ ਏ ਮੈਨੇ ਤਲਬ ਰੱਖਣ ਵਾਲਾ, ਜਿਹੜਾ ਖੁਦਾ ਨੂੰ ਮਿਲਣ ਦੀ ਤਲਬ ਰੱਖਦਾ, ਜਿਹੜਾ ਰੱਬ ਨੂੰ ਪਾਉਣਾ ਚਾਹੁੰਦਾ ਜਗਿਆਸੂ। ਤਾਲਿਬਾਨ ਏ ਹੱਕ ਹਮੇਸ਼ਾ ਬਾ ਅਦਬ, ਉਹ ਹਮੇਸ਼ਾ ਗੁਰੂ ਦਾ ਅਦਬ ਰੱਖਦਾ, ਉਹ ਝੁਕਿਆ ਰਹਿੰਦਾ, ਉਹਦੇ ਅੰਦਰ ਰਿਸਪੈਕਟ ਹੁੰਦੀ ਹੈ, ਉਹਦੇ ਅੰਦਰ ਇੱਜ਼ਤ ਹੁੰਦੀ ਵੱਡਿਆਂ ਦੀ। ਤਾਲਿਬਾਨ ਏ ਹੱਕ ਹਮੇਸ਼ਾ ਬਾ ਅਦਬ, ਬਾ ਅਦਬ ਬਸ਼ਿੰਦ ਹਮੇਸ਼ਾ ਯਾਦ ਏ ਰੱਬ, ਜਿਹੜੇ ਅਦਬ 'ਚ ਰਹਿੰਦੇ ਨੇ ਉਹ ਰੱਬ ਦੀ ਯਾਦ 'ਚ ਰਹਿੰਦੇ ਨੇ। ਜਿਹੜੇ ਅਦਬ 'ਚ ਰਹਿੰਦੇ ਨੇ, ਗੱਲ ਨੋਟ ਕਰ ਲੈਣਾ, ਜਿਹੜੇ ਅਦਬ 'ਚ ਰਹਿੰਦੇ ਨੇ ਉਹ ਯਾਦ 'ਚ ਰਹਿੰਦੇ ਨੇ, ਜਿਹੜੇ ਬੇਅਦਬ ਹੋ ਜਾਂਦੇ ਨੇ ਉਹ ਨਾਸਤਕ ਹੋ ਜਾਂਦੇ ਨੇ। ਬਸ ਜਿਹੜੇ ਬੇਅਦਬ ਹੋ ਜਾਂਦੇ ਨੇ ਉਹ ਨਾਸਤਕ ਹੋ ਜਾਂਦੇ ਨੇ, ਜਿਹੜੇ ਅਦਬ 'ਚ ਰਹਿੰਦੇ ਨੇ ਉਹ ਸ਼ਰਧਾਵਾਨ ਸਦਾ ਰੱਬ ਦਾ ਸਿਮਰਨ ਕਰਦੇ ਰਹਿੰਦੇ ਨੇ। ਮੱਕੇ ਵਿੱਚ ਮੇਰੇ ਪਾਤਸ਼ਾਹ ਦੀ ਪੂਜਾ ਹੋ ਰਹੀ ਹੈ, ਜਿੱਥੇ ਜਾਏ ਜਗਤ ਵਿੱਚ ਬਾਬੇ ਬਾਜ ਨਾ ਖਾਲੀ ਜਾਈ। ਜਗਤ ਜਿੱਥੇ ਜਾਓਗੇ ਬਾਬੇ ਤੋਂ ਬਿਨਾਂ ਕੋਈ ਜਗ੍ਹਾ ਖਾਲੀ ਨਹੀਂ। ਘਰ ਘਰ ਬਾਬਾ ਪੂਜੀਐ ਹਿੰਦੂ ਮੁਸਲਮਾਨ ਗਵਾਈ। ਹਿੰਦੂ ਮੁਸਲਮਾਨ ਉਹਦੇ ਗੀਤ ਗਾ ਰਹੇ ਨੇ, ਘਰ ਘਰ ਬਾਬੇ ਦੀ ਪੂਜਾ ਹੋ ਰਹੀ ਹੈ। ਛਪੇ ਨਾਹੇ ਛਪਾਇਆ ਚੜਿਆ ਸੂਰਜ ਜਾਗ ਰੁਸ਼ਨਾਈ। ਸੂਰਜ ਚੜਿਆ ਕਦੀ ਚਾਦਰਾਂ ਨਾਲ ਨਹੀਂ ਲੁਕਦਾ, ਗੁਰੂ ਨਾਨਕ ਦਾ ਪ੍ਰਕਾਸ਼ ਕਿਸੇ ਦੁਆਰਾ ਦਬਾਇਆ ਨਹੀਂ ਜਾ ਸਕਦਾ। ਅੱਜ ਕੱਲ੍ਹ ਕਈ ਸਾਡੇ ਵਿੱਚ ਮੇਰੇ ਵਰਗੇ ਚਿੰਤਾ ਕਰਨ ਲੱਗ ਜਾਂਦੇ ਆ ਕਿ ਪੰਥ ਦੇ ਉੱਤੇ ਬੜਾ ਸਮਾਂ ਮਾੜਾ ਆਇਆ ਜੀ, ਇਹ ਨਾਸਤਕ ਲੋਕ ਬੜਾ ਪ੍ਰਚਾਰ ਕਰ ਰਹੇ। ਜਿੰਨਾ ਮਰਜ਼ੀ ਕਰ ਲੈਣੇ, ਜਿੰਨਾ ਮਰਜ਼ੀ ਜ਼ੋਰ ਲਾ ਲੈਣੇ, ਗੁਰੂ ਨਾਨਕ ਦਾ ਸੂਰਜ ਨਹੀਂ ਜੇ ਛੁਪਣਾ, ਉਹਦਾ ਪ੍ਰਕਾਸ਼ ਹੁੰਦਾ ਹੀ ਰਹਿਣਾ। ਬੁਕਿਆ ਸਿੰਘ ਉਜਾੜ ਵਿੱਚ ਸਭ ਮਿਰਗਾਵਲ ਭੰਨੀ ਜਾਈ। ਬੱਬਰ ਸ਼ੇਰ ਗੁਰੂ ਨਾਨਕ ਜੰਗਲ ਵਿੱਚ ਗਰਜਿਆ, ਉਹਦੀ ਗਰਜ ਦੇ ਨਾਲ ਮਿਰਗਾਂ ਦੀਆਂ ਡਾਰਾਂ ਦੌੜ ਗਈਆਂ। ਚੜਿਆ ਚੰਦ ਨਾ ਲੁਕਈ ਕੱਢ ਕੁਰਨਾਲੀ ਜੋਤ ਛਪਾਈ। ਕੋਈ ਚੰਦ ਨੂੰ ਉਹਦੀ ਜੋਤ ਨੂੰ ਉਹਦੀ ਇੰਨੀ ਰੋਸ਼ਨੀ ਨੂੰ ਛੋਟੀ ਜਿਹੀ ਕੁਠਾਲੀ ਦੇ ਵਿੱਚ ਪਾ ਕੇ ਕਵੇ ਵੀ ਮੈਂ ਲੁਕਾ ਲਾਂਗਾ, ਚੰਦ ਦੀ ਰੋਸ਼ਨੀ ਲੁਕਣ ਵਾਲੀ ਨਹੀਂ। ਉਗਵਣੋ ਤੈ ਆਥ ਬਣੋ, ਉਗਣੋ ਕਹਿੰਦੇ ਇੱਥੋਂ ਸੂਰਜ ਚੜ੍ਹਦਾ ਈਸਟ ਤੋਂ, ਅਤੇ ਆਥ ਬਣੋ ਵੈਸਟ ਜਿੱਥੇ ਜਾ ਕੇ ਛੁਪਦਾ। ਕਹਿੰਦੇ ਨੌ ਖੰਡ ਪ੍ਰਿਥਵੀ ਸਭ ਲੁਕਾਈ ਸਭ ਝੁਕਾਈ, ਨੌ ਖੰਡ ਪ੍ਰਿਥਵੀ ਸਾਰੀ ਧਰਤੀ ਦੇ ਸਾਰੇ ਮੁਲਕਾਂ ਦੇ ਲੋਕ ਗੁਰੂ ਨਾਨਕ ਦੇ ਝੁੱਕ ਗਏ ਸਨ। ਜਗ ਅੰਦਰ ਕੁਦਰਤ ਵਰਤਾਈ, ਇਹ ਗੁਰੂ ਨਾਨਕ ਦੀ ਕੁਦਰਤ, ਗੁਰੂ ਨਾਨਕ ਦੀ ਕਰਾਮਾਤ, ਗੁਰੂ ਨਾਨਕ ਦੀ ਸ਼ਹਿਨ ਮਹਾਨ ਪਾਵਰ ਸ਼ਕਤੀ ਅੱਜ ਸੰਸਾਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਤੋ ਮਹਾਰਾਜ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਆਪਾਂ ਪੂਰਬ ਮਨਾਇਆ, ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ, ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।